गुरु गुरु है वाणी। विच बाणी अमृत सारे, गुर बाणी कहे सेवक जन माने, प्रतख गुरु निस्तारे। गुरबाणी कहे सेवक जन माने, प्रतख गुरु निस्तारे। सतनाम वाहिगुरु साहिब जी, ए शरीरा मेरिया हार तुम मैं जोत रखी, तां तू जग में आया हर जोत रखी तुद बिच, तू जग में आया हर आपे माता, आपे पिता, जिन जियो उपाय जगत दिखाया, गुर प्रसादी बुझया, तां चलत हुआ चलत नदरी आया, कहे नानक सृष्ट का मूल रचया, जोत राखी तू जग में आया कहे नानक सृष्ट का मूल रचया, जोत राखी तू जग में आया। परम सम्मान योग श्री गुरु ग्रंथ साहिब जी के पावन पवित्र गोद विखे जुड़ बैठे ਗੁਰਮੁਖ ਸਤਸੰਗੀ ਜਨੋ ਆਓ ਕੁਝ ਸਮਾਂ ਹਰ ਰੋਜ਼ ਦੀ ਤਰ੍ਹਾਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ ਆਨੰਦ ਸਾਹਿਬ ਜੀ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਗੁਰਬਾਣੀ ਵਿਚਾਰ ਨਾਲ ਜੁੜਨ ਤੋਂ ਪਹਿਲਾਂ ਇੱਕ ਵਾਰੀ ਸਾਰੇ ਜਾਣੇ ਕਿਰਪਾ ਕਰੋ ਗੁਰੂ ਬਖਸ਼ੀ ਗੁਰਫਤਿਹ ਦੇ ਨਾਲ ਸਾਰੇ ਜਾਣੇ ਸਾਂਝ ਬਣਾਓ, ਕੋਈ ਰਸਨਾ ਖਾਲੀ ਨਾ ਰਹੇ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਨੰਦ ਸਾਹਿਬ ਜੀ ਦੀ 33ਵੀਂ ਪੌੜੀ ਅੱਜ ਸਾਡੀ ਇਸ ਵਿਚਾਰ ਦਾ ਕੇਂਦਰ ਹੈ। ਵਿਸ਼ਾ ਉਹੀ ਹੈ, ਜੀਵਨ ਦੇ ਅੰਦਰ ਆਨੰਦ ਦੀ ਪ੍ਰਾਪਤੀ, ਖੇੜੇ ਦੀ ਪ੍ਰਾਪਤੀ, ਅਡੋਲ ਅਵਸਥਾ ਦੀ ਪ੍ਰਾਪਤੀ, ਜਨਮ ਰਤਨ ਦੀ ਪ੍ਰਾਪਤੀ ਮਨੁੱਖ ਨੂੰ ਕਿਸ ਤਰੀਕੇ ਦੇ ਨਾਲ ਹੋਵੇ। ਪਿਛਲੀ ਪੌੜੀ ਦੇ ਅੰਦਰ ਸਤਿਗੁਰਾਂ ਨੇ ਰਸਨਾ ਨੂੰ ਮੁਖਾਤਬ ਹੋ ਕੇ ਆਖਿਆ ਸੀ ਕਿ ਹੇ ਰਸਨਾ, ਜਿਤਨੀ ਦੇਰ ਤੱਕ ਤੈਨੂੰ ਹਰੀ ਰਸ ਦਾ ਸਵਾਦ ਨਹੀਂ ਆਉਂਦਾ ਉਤਨੀ ਦੇਰ ਤੱਕ ਤੇਰੀ ਪਿਆਸ, ਤੇਰੀ ਤ੍ਰੇ, ਤੇਰੀ ਤ੍ਰਿਸ਼ਨਾ ਕਦੇ ਮਿਟ ਨਹੀਂ ਸਕੇਗੀ। ਔਰ ਜਿਤਨੀ ਦੇਰ ਤੱਕ ਤੂੰ ਰਸਾਂ ਦੀ, ਚਸਕਿਆਂ ਦੀ ਗੁਲਾਮ ਹੈ ਉਤਨੀ ਦੇਰ ਤੱਕ ਇਸ ਮਨੁੱਖ ਨੂੰ ਆਨੰਦ ਨਹੀਂ ਮਿਲੇਗਾ। ਆਨੰਦ ਮਿਲੇਗਾ, ਗੁਰਦੇਵ ਕਹਿੰਦੇ ਨੇ, ਜਿਸ ਦਿਨ ਤੇਰੀ ਚਸਕਿਆਂ ਦੀ ਭਟਕਣਾ ਜਿਹੜੀ ਹੈ ਉਹ ਮੁੱਕ ਗਈ। ਅੱਜ ਦੇ ਪਾਵਨ ਬੋਲਾਂ ਅੰਦਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਇਸ ਸਰੀਰ ਨੂੰ ਮੁਖਾਤਬ ਹੋ ਕੇ ਬਚਨ ਕਹਿ ਰਹੇ ਨੇ ਕਿ ਇਹ ਸਰੀਰ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ। ਇੱਕ ਚੇਤਾ ਹੈ ਜੋ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਸਾਡੇ ਇਸ ਸਰੀਰ ਨੂੰ ਕਰਵਾ ਰਹੇ ਹਨ, ਜਿਹੜਾ ਸਰੀਰ ਆਨੰਦ ਦੀ ਪ੍ਰਾਪਤੀ ਵਾਸਤੇ ਬਾਹਰ ਭਟਕਦਾ ਹੈ, ਆਨੰਦ ਨੂੰ ਲੱਭਣ ਵਾਸਤੇ ਪਦਾਰਥਾਂ ਦੇ ਪਿੱਛੇ ਦੌੜਦਾ ਹੈ, ਸੰਸਾਰ ਦੇ ਪਿੱਛੇ ਦੌੜਦਾ ਹੈ। ਇਹਦੇ ਜੀਵਨ ਦੀ ਦੌੜ ਭੱਜ ਇਸੇ ਵਾਸਤੇ ਹੈ, ਆਨੰਦ ਮਿਲ ਜਾਏ, ਸੁੱਖ ਮਿਲ ਜਾਏ। ਮੈਂ ਸਮਝਦਾ ਬੁਨਿਆਦੀ ਲੋੜ ਹੈ ਮਨੁੱਖ ਦੀ, ਇਸ ਨੂੰ ਸੁੱਖ ਮਿਲੇ, ਇਸ ਨੂੰ ਆਨੰਦ ਮਿਲੇ। ਕਿਉਂਕਿ ਜਿਹੜੀ ਵੀ ਮੰਗ ਮਨੁੱਖ ਕਰਦਾ ਹੈ, ਕਦੇ ਖਿਆਲ ਕਰਨਾ, ਆਪਣੇ ਆਪ ਨੂੰ ਪੜ੍ਹਨ ਦਾ ਯਤਨ ਕਰਨਾ, ਜਿਹੜੀ ਵੀ ਮੰਗ ਮਨੁੱਖ ਕਰਦਾ ਹੈ ਉਸ ਮੰਗ ਦੇ ਪਿੱਛੇ ਇਹਦੇ ਆਨੰਦ ਦੀ ਭਾਵਨਾ, ਇਹਦੇ ਸੁੱਖ ਦੀ ਭਾਵਨਾ ਟਿਕੀ ਹੋਈ ਹੈ। ਦੇਖਣ ਨੂੰ ਜਾਪਦਾ ਇਹਦੀਆਂ ਮੰਗਾਂ ਵੱਖੋ ਵੱਖਰੀਆਂ ਨੇ। ਕੋਈ ਪੁੱਤਰ ਮੰਗਦਾ ਹੈ, ਕੋਈ ਧਨ ਸੰਪਦਾ ਮੰਗਦਾ ਹੈ, ਕੋਈ ਮਹਿਲ ਮਾੜੀਆਂ ਮੰਗਦਾ ਹੈ, ਕੋਈ ਉੱਚਾ ਅਹੁਦਾ ਮੰਗਦਾ ਹੈ। ਪਰ ਜੋ ਕੁਝ ਵੀ ਮਨੁੱਖ ਮੰਗਦਾ ਹੈ ਉਹਦੇ ਪਿੱਛੇ ਬੁਨਿਆਦੀ ਮੰਗ ਮਨੁੱਖ ਦੀ ਸੁੱਖ ਦੀ ਹੈ। ਪੁੱਤਰ ਵੀ ਇਸ ਵਾਸਤੇ ਚਾਹੀਦੇ ਨੇ, ਸੁੱਖ ਮਿਲੇਗਾ, ਸੁਣਿਆ ਹੋਇਆ ਇਹਨੇ। ਨਹੀਂ ਤੇ ਕਈ ਵਾਰੀ ਐਸਾ ਹੁੰਦਾ ਨੀ, ਜਿਸ ਦਿਨ ਪੁੱਤਰਾਂ ਤੋਂ ਸੁੱਖ ਦੀ ਆਸ ਪੂਰੀ ਨਾ ਹੁੰਦੀ ਹੋਵੇ, ਮਨੁੱਖ ਆਪਣੇ ਪੁੱਤਰਾਂ ਨੂੰ ਵੀ ਬੇਦਖਲ ਕਰ ਦਿੰਦਾ ਹੈ, ਕਹਿ ਦਿੰਦਾ ਤੁਸੀਂ ਮੇਰੇ ਕੁਝ ਨਹੀਂ ਲੱਗਦੇ। ਪਤਾ ਨੀ ਕਿੰਨੀਆਂ ਕੁ ਸੁੱਖਣਾ ਸੁੱਖ ਸੁੱਖ ਕੇ ਇਹਨੇ ਪੁੱਤਰ ਲਿਆ ਹੁੰਦਾ ਹੈ, ਪਰ ਜਿਸ ਦਿਨ ਉਹ ਸੁੱਖ ਦੀ ਆਸ ਪੂਰੀ ਨਾ ਹੋਈ, ਉਹਨਾਂ ਨਾਲੋਂ ਵੀ ਸੰਬੰਧ ਤੋੜ ਲੈਂਦਾ। ਮਹਿਲ ਮਾੜੀਆਂ ਚਾਹੀਦੀਆਂ ਨੇ, ਕਿਉਂਕਿ ਬੁਨਿਆਦੀ ਲੋੜ ਮਨੁੱਖ ਆਪਣੇ ਸੁੱਖ ਨੂੰ ਹੀ ਮੰਨ ਕੇ ਬੈਠਾ ਹੈ। ਜਿਹਾਂ ਦੀਆਂ ਉਦਾਹਰਣਾਂ ਕੀ ਦੇਈਏ, ਜੇ ਰੱਬ ਦੀ ਗੱਲ ਕਰੀਏ ਤੇ ਉਹ ਵੀ ਮਨੁੱਖ ਨੂੰ ਇਸ ਵਾਸਤੇ ਚਾਹੀਦਾ ਕਿਉਂਕਿ ਸੁਣਿਆ ਵੀ ਸੁੱਖ ਮਿਲਦਾ ਹੈ, ਨਾ ਮਿਲੇ ਮਨੁੱਖ ਨਾਸਤਿਕ ਹੋ ਜਾਂਦਾ ਹੈ। ਕਿਉਂ? ਆਸ ਮਨੁੱਖ ਨੇ ਸੁੱਖ ਦੀ ਹੀ ਲਗਾਈ ਸੀ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਇਸ ਪੌੜੀ ਦੇ ਅੰਦਰ ਜਿਹੜੀ ਗੱਲ ਸਾਨੂੰ ਸਮਝਾਉਣੀ ਚਾਹੁੰਦੇ ਨੇ ਉਹ ਇਹ ਹੈ ਕਿ ਹੇ ਮੇਰੇ ਸਰੀਰ, ਸੁੱਖ ਦੀ ਖਾਤਰ, ਆਨੰਦ ਦੀ ਖਾਤਰ ਤੂੰ ਹਰ ਰੋਜ਼ ਭਟਕਦਾ ਫਿਰਦਾ ਹੈ, ਤੇਰੇ ਜੀਵਨ ਦੀ ਸਾਰੀ ਦੌੜ ਭੱਜ ਇਸ ਵਾਸਤੇ ਹੈ ਮੈਨੂੰ ਆਨੰਦ ਮਿਲੇ, ਸੁੱਖ ਮਿਲੇ। ਪਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਹ ਆਨੰਦ ਜਿਹੜਾ ਹੈ ਉਹ ਭਟਕਣਾ ਦੇ ਵਿੱਚ ਨਹੀਂ ਹੈ, ਉਹ ਆਨੰਦ ਜਿਹੜਾ ਹੈ ਉਹ ਬਾਹਰ ਨਹੀਂ ਹੈ, ਉਹ ਆਨੰਦ ਜਿਹੜਾ ਹੈ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਹ ਤੇਰੇ ਆਪਣੇ ਅੰਦਰ ਹੈ, ਉਹ ਆਨੰਦ ਜਿਹੜਾ ਹੈ ਉਹ ਸੁੱਖ ਜਿਹੜਾ ਹੈ ਉਹ ਟਿਕਣ ਦੇ ਵਿੱਚ ਹੈ। ਸਤਿਗੁਰਾਂ ਦੇ ਸਮਝਾਵਣ ਦਾ ਢੰਗ ਹੈ, ਅਖਰੀ ਅਰਥ ਪਹਿਲਾਂ ਲੈ ਲਈਏ। ਗੁਰਦੇਵ ਕਹਿੰਦੇ ਨੇ ਇਹ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ। ਹਰੀ ਪਰਮਾਤਮਾ ਰੱਬ ਜਿਸ ਦੇ ਸੰਬੰਧ ਵਿੱਚ ਆਖਦੇ ਹਾਂ ਕਿ ਉਹ ਸੁੱਖਾਂ ਦਾ ਦਾਤਾ ਹੈ, ਉਹ ਸੁੱਖ ਨਿਧਾਨ ਹੈ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਇਹ ਮੇਰੇ ਸਰੀਰ, ਇਸ ਗੱਲ ਨੂੰ ਸਮਝ ਕਿ ਤੂੰ ਜਗਤ ਦੇ ਵਿੱਚ ਆਇਆ ਹੀ ਤਦੋਂ ਹੈ ਜਦੋਂ ਉਸ ਹਰੀ ਨੇ ਆਪਣੀ ਜੋਤ ਤੇਰੇ ਅੰਦਰ ਰੱਖੀ, ਜਦੋਂ ਉਸਨੇ ਆਪਣੇ ਆਪ ਨੂੰ ਤੇਰੇ ਅੰਦਰ ਟਿਕਾਇਆ। ਤੇਰਾ ਸੰਸਾਰ ਦੇ ਵਿੱਚ ਆਉਣਾ ਹੀ ਇਸ ਗੱਲ ਦਾ ਸਬੂਤ ਹੈ ਕਿ ਉਹ ਹਰੀ ਆਪ ਹੀ ਤੇਰੇ ਅੰਦਰ ਹੈ। ਤੇ ਜਿਹਨੂੰ ਤੂੰ ਸੁੱਖਾਂ ਦਾ ਦਾਤਾ ਕਹਿੰਦਾ ਹੈ, ਜਿਹਨੂੰ ਬਾਣੀ ਕਹਿੰਦੀ ਹੈ ਵੀ ਸਭ ਸੁੱਖ ਦਾਤਾ ਰਾਮ ਹੈ, ਦੂਸਰ ਨਾਹੀਂ ਕੋਈ, ਸਾਰੇ ਸੁੱਖਾਂ ਦਾ ਦਾਤਾ ਇੱਕ ਪਰਮਾਤਮਾ, ਹੋਰ ਕੋਈ ਨਹੀਂ। ਤੇ ਜੇ ਉਹ ਸਾਰੇ ਸੁੱਖਾਂ ਦਾ ਦਾਤਾ ਆਪ ਹੀ ਤੇਰੇ ਅੰਦਰ ਬੈਠਾ ਹੋਇਆ ਹੈ, ਸੁੱਖਾਂ ਦਾ ਦਾਤਾ ਤੇ ਤੇਰੇ ਆਪਣੇ ਅੰਦਰ ਬੈਠਾ ਹੋਵੇ, ਤੇ ਤੂੰ ਸੁੱਖਾਂ ਦੀ ਲਾਲਸਾ ਦੇ ਵਿੱਚ ਬਾਹਰ ਭਟਕਦਾ ਫਿਰੇ, ਬਾਹਰ ਦੌੜਦਾ ਫਿਰੇ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਦੁਖੀ ਹੋਏਗਾ, ਦੁੱਖ ਤੇਰੇ ਬਾਹਰ ਦੀ ਭਟਕਣਾ ਦੇ ਵਿੱਚ ਹੈ, ਜਦਕਿ ਉਸ ਹਰੀ ਨੇ ਆਪਣੀ ਜੋਤ ਤੇਰੇ ਅੰਦਰ ਰੱਖੀ, ਕਹਿਣ ਲੱਗੇ ਤਾਂ ਹੀ ਤੂੰ ਜਗਤ ਦੇ ਵਿੱਚ ਆਇਆ, ਤੇਰਾ ਜਗਤ ਦੇ ਵਿੱਚ ਆਉਣਾ ਸੰਭਵ ਹੀ ਤਦੋਂ ਹੋਇਆ। ਇਹ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ। ਸੁੱਖਾਂ ਦਾ ਦਾਤਾ ਤੇਰੇ ਆਪਣੇ ਅੰਦਰ ਬੈਠਾ ਹੈ, ਹਰੇਕ ਸੰਭਾਵਨਾ ਉਸ ਮਾਲਕ ਨੇ ਤੇਰੇ ਆਪਣੇ ਇਸ ਸਰੀਰ ਦੇ ਅੰਦਰ ਭਰੀ ਹੋਈ ਹੈ, ਹਰੇਕ ਸੰਭਾਵਨਾ। ਇੱਕ ਵਚਨ ਆਖਿਆ ਗੁਰਦੇਵ ਨੇ ਕਿ ਤਿੰਨ ਕਰਤੈ ਇੱਕ ਖੇਲ ਰਚਾਇਆ, ਕਾਇਆ ਸਰੀਰੈ ਵਿੱਚ ਸਭ ਕੁਛ ਪਾਇਆ, ਹਰੇਕ ਸੰਭਾਵਨਾ ਉਸ ਮਾਲਕ ਨੇ ਇਸ ਕਾਇਆ ਦੇ ਵਿੱਚ ਇਸ ਸਰੀਰ ਦੇ ਅੰਦਰ ਗੁਰਦੇਵ ਕਹਿੰਦੇ ਨੇ ਭਰ ਦਿੱਤੀ। परमात्मा ने जगत की खेड इस तरीके की बनाई है। इस शरीर के अंदर संभावना है, गुरदेव कहने लगे कुछ भी हासिल कर ले, कुछ भी प्राप्त कर ले। इस वास्ते बाहर भटकण की जगह ते, दर दर का सवाली बनने की जगह ते, दर दर का मोहताज बनने की जगह ते, तो अपने जीवन दिया उन्हां संभावनावां नूं पहचानण दा जतन कर, अपने जीवन की योग्यता नूं परखण दा जतन कर। गुरु अमरदास पातशाह जो यह कहिंदे ने ना कि हर आपकी माता आपके पिता जिन जियो उपाय जगत दिखाया, माता पिता माता पिता रब ने इस वास्ते आख्या एक प्रतीक वजों वरत्या कि माता पिता चाहते ने साडे बच्चे जिहड़े ने सुखी रहन। हरेक माता पिता की लालसा है, चाहते ने साडे बच्चे जिहड़े ने खुश रहन। हुण जदों गुरु अमरदास पातशाह महाराज कहिंदे ने हरी माता है, हरी पिता है, वह सुखां दा दाता है, वह परमात्मा क्यों चाहेगा यह मनुख दुखी होवे, वह परमात्मा क्यों चाहेगा कि मनुख जिहड़ा है परेशान होवे, वह तो माता पिता है। आम साधारण माता पिता भी चाहते ने साडे बच्चे जिहड़े ने सुखी खुश रहे। गुरु अमरदास पातशाह कहिंदे ने जिस निजम दे नाल तू इस जगत दे विच आया, उस निजम दे मुताबक तू खुशी रहना चाहिदा है, तू सुखी रहना चाहिदा है, तू आनंद दे विच टिकिया रहना चाहिदा है, ते आनंद दे विच टिकण दी हरेक संभावना जिहड़ी है गुरु अमरदास पातशाह कहिंदे ने तेरे अपने अंदर है। क्यों? गुरदेव कहिंदे ने हरी आदि तेरे अंदर बैठा है, क्यों बाहर भटके? एक बचन एक ही शब्द है पूरे गुरु ग्रंथ साहिब जी दे अंदर भगती भाजी का एक शब्द तनासरी राज। वह कहिंदे ने मैं अपने आप नूं खोजना शुरू किया, अपने जीवन दीयां संभावनावां नूं पहचानना शुरू किया, मेरे वास्ते सारा कुछ ए, धर्म की सारी साधना मेरे वास्ते ए है। लोग की करते सन, लोग चल के किसी मंदिर दे विच जांदे सन, मंदिर दे विच की है किसी देवते की मूर्ति है, उहदी आरती उतारदे ने, उहदी आरती उतारन वास्ते फुल बत्तियां लैके आउंदे ने, तरह तरह के पकवान लिया के उस मूर्ति नूं भोग लगवाउंदे ने। पर भगत पीपा जी की कहिंदे ने, कहण लगे कायों देवा कायों देवल कायों जंगम जाति, कायों धूप दीप नहीं बेदा, कायों पूजो पाती, काया बहुखंड खोजते नाम निध पाई, ना किश आएबो ना किश जाएबो, राम की दुहाई। किन्ने कीमती बोल ने, कायों दा अर्थ है अपने आप की खोज करनी, अपनी काया की खोज करनी, अपने शरीर की खोज करनी, अपने इस जीवन की खोज करनी। मैं अपने जीवन के अंदर किस उचाई तक अपड़ सकता हाँ, मैं अपनी सुरत नूं कितना उच्चा ले जा सकता हाँ। भगत पीपा जी कहिंदे ने मैं अपने आप की खोज करता पिया हाँ, यह की है मेरे वास्ते कायों देवा कायों देवल कायों जंगम जाति। देवल कहिंदे ने देवालिया मंदिर नूं, देवा जिहड़ी उहदे अंदर मूर्ति रखी हुई है देवते दी। मेरे वास्ते मंदिर जाना की है, मेरे वास्ते किसी धार्मिक स्थान की यात्रा करनी की है, मेरे वास्ते किसी देवते की आरती उतारनी की है। भगत पीपा जी कहिंदे ने अपनी काया की खोज करनी, अपने आप की परख करनी, अपने जीवन के अंदर लुकिया हुई संभावनावां पहचानण की कोशिश करनी। यह है कायों धूप दीप नहीं बेदा, कायों पूजो पाती। लोग फुल पत्तियां लैके पूजा करने वास्ते जाते सन, ਧੂਪ ਦੀਪ ਦਿਖਾਉਂਦੇ ਨੇ, ਤਰ੍ਹਾਂ ਤਰ੍ਹਾਂ ਦੇ ਪਕਵਾਨ ਲੈ ਕੇ ਮੂਰਤੀ ਨੂੰ ਭੋਗ ਲਗਵਾਉਂਦੇ ਨੇ। ਭਗਤ ਪੀਪਾ ਜੀ ਕਹਿੰਦੇ ਨੇ ਮੈਂ ਇਹ ਸਾਰਾ ਕੁਝ ਨਹੀਂ ਕਰਦਾ, ਜਿਸ ਵੇਲੇ ਮੈਂ ਆਪਣੇ ਆਪ ਦੀ ਖੋਜ ਕਰਦਾ ਹਾਂ, ਜਿਸ ਵੇਲੇ ਮੈਂ ਆਪਣੇ ਅੰਦਰ ਦੀ ਪੜਤਾਲ ਕਰਦਾ ਹਾਂ, ਆਪਣੇ ਜੀਵਨ ਦੇ ਉੱਤੇ ਮੈਂ ਕੰਮ ਕਰਦਾ ਹਾਂ, ਮੈਂ ਕਹਿੰਦਾ ਮੇਰੀਆਂ ਸਾਰੀਆਂ ਧਾਰਮਿਕ ਰਸਮਾਂ ਹੋ ਗਈਆਂ। ਕਾਇਆ ਬਹੁ ਖੰਡ ਖੋਜਤੇ, ਬਹੁ ਖੰਡ ਬਾਹਰ ਲੱਭਦਿਆਂ ਲੱਭਦਿਆਂ ਆਖਰ ਜਦੋਂ ਮੈਂ ਆਪਣੇ ਆਪ ਨੂੰ ਲੱਭਣ ਦਾ ਯਤਨ ਕੀਤਾ, ਕਹਿਣ ਲੱਗੇ ਨਾਮ ਨਿਧ ਪਾਈ। ਹੁਣ ਮੈਂ ਕਹਿ ਸਕਦਾ ਨਾ ਕਿਸੇ ਆਇਬੋ ਨਾ ਕਿਸੇ ਜਾਇਬੋ, ਰਾਮ ਕੀ ਦੁਹਾਈ, ਮੇਰਾ ਆਉਣਾ ਜਾਣਾ ਹੀ ਮੁੱਕ ਗਿਆ। ਮੈਂ ਹੁਣ ਜੰਮਣ ਮਰਨ ਦੇ ਵਿੱਚ ਨਹੀਂ ਪੈਂਦਾ, ਮੈਂ ਹੁਣ ਜੁਨੀਆਂ ਦੇ ਵਿੱਚ ਨਹੀਂ ਭਟਕਦਾ, ਮੇਰੇ ਜੀਵਨ ਦੇ ਅੰਦਰ ਇੱਕ ਸਾਰਤਾ ਆ ਗਈ ਹੈ, ਮੇਰੇ ਜੀਵਨ ਦੇ ਅੰਦਰ ਇੱਕ ਸਹਿਜ ਆ ਗਿਆ ਹੈ। ਹਰ ਰੋਜ਼ ਕਦੇ ਮੈਂ ਕੁੱਤਾ ਬਿੱਲਾ ਨਹੀਂ ਬਣਦਾ, ਕਦੇ ਮੈਂ ਖੋਤਾ ਨਹੀਂ ਬਣਦਾ, ਹੁਣ ਮੇਰੇ ਜੀਵਨ ਦੇ ਅੰਦਰ ਇੱਕ ਸਾਰਤਾ ਹੈ। ਜਦੋਂ ਮੈਂ ਆਪਣੇ ਜੀਵਨ ਦੇ ਅੰਦਰ ਰਾਮ ਦੀ ਦੁਹਾਈ ਦਿੱਤੀ, ਜਦੋਂ ਮੈਂ ਆਪਣੇ ਜੀਵਨ ਦੇ ਅੰਦਰ ਰੱਬੀ ਗੁਣਾਂ ਦਾ ਢੰਡੋਰਾ ਦੇ ਦਿੱਤਾ, ਮੈਂ ਖੋਜ ਕੀਤੀ, ਆਪਣੇ ਅੰਦਰ ਝਾਤ ਮਾਰ ਕੇ ਦੇਖਿਆ ਮੇਰੇ ਜੀਵਨ ਦੇ ਅੰਦਰ ਕਿੰਨੀਆਂ ਸੰਭਾਵਨਾਵਾਂ ਨੇ, ਇਸ ਜੀਵਨ ਦੇ ਅੰਦਰ ਕਿਹੜਾ ਕਿਹੜਾ ਗੁਣ ਹੈ ਜਿਹੜਾ ਮੈਂ ਹੰਢਾ ਸਕਦਾ ਹਾਂ, ਕਿਹੜਾ ਕਿਹੜਾ ਗੁਣ ਹੈ ਜਿਹੜਾ ਮੈਂ ਕਮਾ ਸਕਦਾ ਹਾਂ। ਕਿਉਂਕਿ ਜੋ ਬ੍ਰਹਿਮੰਡੇ, ਅਗਲੀਆਂ ਪੰਕਤੀਆਂ, ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਪੀਪਾ ਪ੍ਰਣਵੈ ਪਰਮ ਤੱਤ ਹੈ ਸਤਿਗੁਰ ਹੋਏ ਲਖਾਵੈ। ਸੱਚਾ ਗੁਰੂ ਸੱਚਾ ਗਿਆਨ ਇਹੀ ਕੰਮ ਕਰਦਾ ਹੈ। ਜਿਹੜਾ ਸਾਨੂੰ ਇਸ ਗੱਲ ਤੋਂ ਜਾਣੂ ਕਰਵਾਉਂਦਾ ਕਿ ਜੋ ਬ੍ਰਹਿਮੰਡੇ ਸੋਈ ਪਿੰਡੇ, ਜਿਸ ਰੱਬ ਨੂੰ ਬਾਹਰ ਲੱਭਣ ਵਾਸਤੇ ਭਟਕਦੇ ਫਿਰਦੇ ਨੇ, ਕਿਉਂ? ਕਿਉਂਕਿ ਕਹਿੰਦੇ ਨੇ ਰੱਬ ਜਿਹੜਾ ਆਨੰਦ ਦਾ ਦਾਤਾ ਹੈ, ਸੁੱਖਾਂ ਦਾ ਦਾਤਾ ਹੈ, ਉਹ ਮਿਲ ਜਾਏਗਾ ਅਸੀਂ ਆਨੰਦਿਤ ਹੋ ਜਾਵਾਂਗੇ। ਭਗਤ ਪੀਪਾ ਜੀ ਕਹਿੰਦੇ ਨੇ ਸੋਈ ਪਿੰਡੇ, ਉਹ ਤੇ ਮੇਰੇ ਇਸ ਸਰੀਰ ਦੇ ਵਿੱਚ ਵੀ ਹੈ, ਤੇ ਜਿਹੜਾ ਮੇਰੇ ਆਪਣੇ ਘਰ ਦੇ ਵਿੱਚ, ਉਹਨੂੰ ਲੱਭਣ ਵਾਸਤੇ ਮੈਂ ਕਿਸੇ ਦੂਸਰੇ ਦੇ ਘਰ ਵਿੱਚ ਕਾਹਤੋਂ ਜਾਵਾਂ। ਕੱਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੈ ਮਨ ਭਇਓ ਭੰਗ, ਮਨ ਪਿੰਗਲਾ ਹੋ ਗਿਆ। ਪਿੰਗਲਾ ਮਨੁੱਖ ਦੌੜ ਭੱਜ ਨਹੀਂ ਨਾ ਸਕਦਾ, ਪਹਜ ਹੈਂਡੀਕੈਪ। ਕਹਿਣ ਲੱਗੇ ਮਨ ਪਿੰਗਲਾ ਹੋ ਗਿਆ, ਮਨ ਜਿਹੜਾ ਇਹਦੀ ਦੌੜ ਭੱਜ ਜਿਹੜੀ ਹੈ ਖਤਮ ਹੋ ਗਈ, ਕਿੱਥੇ ਜਾਵਾਂ। ਕਹਿਣ ਲੱਗੇ ਘਰ ਦੇ ਅੰਦਰ ਜਦੋਂ ਦੇਖਿਆ ਘਰ ਹੀ ਮੌਜ ਬਣ ਗਈ। ਬਾਣੀ ਦੇ ਬੋਲ ਆਖਿਆ ਨਾ ਕਿ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਕਿਸ ਸਾਗਰ ਦੀ ਗੱਲ ਕੀਤੀ? ਸਰੀਰ ਸਾਗਰ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਤੂੰ ਇਸ ਸਰੀਰ ਦੀ ਕਦਰ ਨਹੀਂ ਜਾਣਦਾ, ਸਰੀਰ ਭਾਵ ਆਪਣੇ ਇਸ ਜੀਵਨ ਦੀ ਕਦਰ ਨਹੀਂ ਜਾਣਦਾ ਪਿਆ। ਇਸ ਜੀਵਨ ਨੂੰ ਗਵਾਹੀ ਜਾ ਰਹੇ ਹੈ ਮਰਨ ਤੋਂ ਬਾਅਦ ਵਾਲੇ ਕਿਸੇ ਜੀਵਨ ਦੀ ਆਸ ਦੇ ਵਿੱਚ, ਮਰਨ ਤੋਂ ਬਾਅਦ ਵਿੱਚ ਕਿਸੇ ਲਾਏ ਹੋਏ ਸਵਰਗ ਦੇ ਲਾਰੇ ਦੀ ਆਸ ਦੇ ਵਿੱਚ। ਗੁਰਦੇਵ ਕਹਿਣ ਲੱਗੇ ਤੇਰਾ ਇਹ ਸਰੀਰ ਰੂਪੀ ਸਾਗਰ ਜਿਹੜਾ ਹੈ ਰਤਨਾਂ ਦੇ ਨਾਲ ਭਰਿਆ ਹੋਇਆ, ਹੀਰੇ ਜਵਾਹਰਾਤਾਂ ਦੇ ਨਾਲ ਭਰਿਆ ਹੋਇਆ, ਬਸ ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਗੁਰੂ ਦੀ ਬਾਣੀ ਦੇ ਨਾਲ, ਗੁਰੂ ਦੇ ਗਿਆਨ ਦੇ ਨਾਲ ਜੁੜ ਜਾਏਗਾ। ਕਹਿਣ ਲੱਗੇ ਉਹ ਸਾਰੇ ਸ਼ੁਭ ਗੁਣਾਂ ਦੇ ਰਤਨ ਤੈਨੂੰ ਇਸ ਜੀਵਨ ਦੇ ਅੰਦਰ ਪ੍ਰਾਪਤ ਹੋ ਜਾਣਗੇ, ਤੈਨੂੰ ਬਾਹਰ ਭਟਕਣ ਦੀ ਜ਼ਰੂਰਤ ਨਹੀਂ ਰਹੇਗੀ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਇਹ ਬੋਲ ਆਖਦੇ ਨੇ, ਕਹਿਣ ਲੱਗੇ ਹਰੀ ਨੇ ਆਪਣਾ ਆਪਾ ਤੇਰੇ ਅੰਦਰ ਰੱਖਿਆ ਇਹ ਸਰੀਰਾ, ਤੂੰ ਸੰਸਾਰ ਦੇ ਵਿੱਚ ਆਇਆ ਹੀ ਤਾਂ ਆ। ਹਰੀ ਆਪਣੀ ਜੋਤ ਤੇਰੇ ਅੰਦਰ ਟਿਕਾ ਕੇ ਬੈਠਾ ਹੋਇਆ। ਸ਼ਾਇਦ ਇਸੇ ਵਾਸਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸ਼ਬਦ ਵਰਤਿਆ ਸੀ ਨਾ ਕਿ ਹਰਿਮੰਦਰ ਇਹ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ, ਮਨਮੁਖ ਮੂਲ ਨਾ ਜਾਣਨੀ ਮਾਨਸ ਹਰਿਮੰਦਰ ਨਾ ਹੋਏ। ਅਸਲੀ ਹਰਿਮੰਦਰ, ਅਸਲੀ ਹਰੀ ਦਾ ਮੰਦਰ, ਅਸਲੀ ਹਰੀ ਦਾ ਘਰ ਬਾਹਰ ਨਹੀਂ ਕਿਧਰੇ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਹਰਿਮੰਦਰ ਇਹ ਸਰੀਰ ਹੈ, ਤੇਰਾ ਇਹ ਸਰੀਰ ਵਾਸਤਵ ਦੇ ਵਿੱਚ ਹਰੀ ਦਾ ਮੰਦਰ ਹੈ, ਹਰੀ ਦਾ ਟਿਕਾਣਾ ਤੇਰਾ ਆਪਣਾ ਇਹ ਸਰੀਰ ਹੈ। ਪਰ ਗੁਰਦੇਵ ਕਹਿਣ ਲੱਗੇ ਤਾਂ ਮੰਨਾਂਗਾ ਜਿਸ ਦਿਨ ਗਿਆਨ ਰਤਨ ਪ੍ਰਗਟ ਹੋਏ, ਤੇਰੇ ਸਰੀਰ ਦੇ ਵਿੱਚੋਂ ਗਿਆਨ ਦਾ ਰਤਨ ਚਮਕ ਪਏ, ਤੇਰੀ ਸੁਰਤ ਉੱਚੀ ਉੱਠੇ। ਪਰਮਾਤਮਾ ਸਾਰਿਆਂ ਦੇ ਵਿੱਚ ਆ, ਸਾਡੇ ਵਿੱਚ ਬਾਹਰ, ਉਹ ਤੇ ਜਾਨਵਰਾਂ ਦੇ ਵਿੱਚ ਵੀ ਹੈਗਾ ਹੈ ਨਾ, ਪਸ਼ੂਆਂ ਦੇ ਵਿੱਚ ਵੀ ਤੇ ਹੈਗਾ ਹੈ। ਪਰ ਪਸ਼ੂਆਂ ਦੇ ਸਰੀਰ ਨੂੰ ਹਰਿਮੰਦਰ ਨਹੀਂ ਆਖਿਆ, ਹਰਿਮੰਦਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਇਸ ਮਨੁੱਖੀ ਸਰੀਰ ਨੂੰ ਆਖਿਆ। ਜਿੰਨੀਆਂ ਸੰਭਾਵਨਾਵਾਂ ਇਹਦੇ ਵਿੱਚ ਨੇ, ਜਾਨਵਰਾਂ ਦੇ ਵਿੱਚ ਉਹ ਸੰਭਾਵਨਾਵਾਂ ਨਹੀਂ ਹਨ। ਇਹ ਮਨੁੱਖ ਹੈ ਜਿਹਦੇ ਸੰਬੰਧ ਵਿੱਚ ਬਾਣੀ ਨੇ ਆਖਿਆ ਸੀ ਕਿ ਮਨੁੱਖ ਤੋਂ ਇਹ ਦੇਵਤਾ ਬਣ ਜਾਏ, ਦੇਵਤਾ ਕੀ ਹੈ ਤੇ ਰੱਬ ਬਣ ਜਾਏ। ਜਾਨਵਰ ਤੇ ਜਾਨਵਰਾਂ ਦੀ ਤਰ੍ਹਾਂ ਪੈਦਾ ਹੁੰਦੇ ਨੇ, ਜਾਨਵਰਾਂ ਦੀ ਤਰ੍ਹਾਂ ਮਰ ਜਾਂਦੇ ਨੇ। ਮਨੁੱਖ ਆ ਮਨੁੱਖਾਂ ਦੀ ਤਰ੍ਹਾਂ ਪੈਦਾ ਹੋਏ ਤੇ ਰੱਬ ਦੇ ਨਾਲ ਇੱਕਮਿਕ ਹੋ ਜਾਏ, ਪਰ ਇਹ ਸੰਭਾਵਨਾ ਵੀ ਹੈ। ਨਾ ਗਿਆਨ ਲਵੇ, ਮਨੁੱਖਾਂ ਦੀ ਤਰ੍ਹਾਂ ਪੈਦਾ ਹੋਵੇ ਤੇ ਡੰਗਰਾਂ ਦੀ ਨਿਆਂ ਆਪਣਾ ਜੀਵਨ ਬਤੀਤ ਕਰਕੇ ਸੰਸਾਰ ਤੋਂ ਚਲ ਜਾਏ। ਹੇਠਾਂ ਵੀ ਡਿੱਗ ਸਕਦਾ, ਉੱਪਰ ਵੀ ਜਾ ਸਕਦਾ। ਗੁਰਦੇਵ ਕਹਿੰਦੇ ਨੇ ਹਰਿਮੰਦਰ ਇਹ ਸਰੀਰ ਹੈ, ਅਸਲ ਦੇ ਵਿੱਚ ਹਰੀ ਦਾ ਮੰਦਰ, ਹਰੀ ਦਾ ਟਿਕਾਣਾ ਇਹ ਤੇਰਾ ਆਪਣਾ ਸਰੀਰ ਹੈ, ਬਸ਼ਰਤੇ ਗਿਆਨ ਰਤਨ ਪ੍ਰਗਟ ਹੋਏ। ਤੇਰੇ ਜੀਵਨ ਦੇ ਵਿੱਚ ਸਮਝ ਦਾ ਜਿਹੜਾ ਰਤਨ ਹੈ, ਸਮਝ ਦਾ ਹੀਰਾ ਜਿਹੜਾ ਉਹ ਚਮਕਣਾ ਚਾਹੀਦਾ ਹੈ, ਗਿਆਨ ਦਾ ਰਤਨ ਚਮਕਣਾ ਚਾਹੀਦਾ ਹੈ। ਪਰ ਗੁਰਦੇਵ ਕਹਿੰਦੇ ਨੇ ਮਨਮੁੱਖ ਮੂਲ ਨਾ ਜਾਣਨੀ, ਮਨਮੁੱਖ ਹਰਿਮੰਦਰ ਨੂੰ ਬਾਹਰ ਹੀ ਲੱਭਦੇ ਫਿਰਦੇ ਨੇ, ਮਨਮੁੱਖ ਮੂਲ ਨਾ ਜਾਣਨੀ। ਉਹ ਬਿਲਕੁਲ ਇਸ ਗੱਲ ਨੂੰ ਨਹੀਂ ਸਮਝਦੇ ਕਿ ਮਾਨਸ ਹਰਿਮੰਦਰ ਨਾ ਹੋਏ। ਕਹਿੰਦੇ ਨੇ ਮਨੁੱਖਾ ਸਰੀਰ ਹਰਿਮੰਦਰ ਕਿਵੇਂ ਹੋ ਸਕਦਾ ਹੈ, ਹਰੀ ਦਾ ਘਰ ਕਿਵੇਂ ਹੋ ਸਕਦਾ, ਹਰੀ ਦਾ ਘਰ ਤੇ ਕਿਸੇ ਖਾਸ ਦਿਸ਼ਾ ਦੇ ਵਿੱਚ ਹੋਵੇਗਾ, ਹਰੀ ਦਾ ਘਰ ਤੇ ਦੱਖਣ ਦੇ ਵਿੱਚ ਹੋਵੇਗਾ, ਹਰੀ ਦਾ ਘਰ ਤੇ ਕਿਸੇ ਖਾਸ ਧਾਰਮਿਕ ਸਥਾਨ ਦੀ ਚਾਰ ਦੀਵਾਰੀ ਦੇ ਅੰਦਰ ਹੋਵੇਗਾ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਮਨਮੁੱਖ ਮੂਲ ਨਾ ਜਾਣਨੀ, ਮਾਨਸ ਹਰਿਮੰਦਰ ਨਾ ਹੋਏ। ਮਨ ਦੇ ਮੁਰੀਦ ਆਪ ਉਧਰੇ ਮਨੁੱਖ ਇਸ ਗੱਲ ਨੂੰ ਬਿਲਕੁਲ ਨਹੀਂ ਸਮਝਦੇ। ਉਹ ਕਹਿੰਦੇ ਨੇ ਮਨੁੱਖਾ ਸਰੀਰ ਕਿਵੇਂ ਹਰਿਮੰਦਰ ਹੋ ਜਾਏਗਾ, ਹਰਿਮੰਦਰ ਤੇ ਬਾਹਰ ਹੋਏਗਾ। ਜਦਕਿ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਵਾਸਤਵ ਦੇ ਵਿੱਚ ਹਰੀ ਦਾ ਮੰਦਰ, ਹਰੀ ਦਾ ਟਿਕਾਣਾ, ਹਰੀ ਦਾ ਨਿਵਾਸ ਅਸਥਾਨ ਜੇ ਕੋਈ ਹੈ, ਆਪਣਾ ਸਰੀਰ ਹੈ। ਹਰੀ ਨੇ ਪ੍ਰਗਟ ਹੋਣਾ, ਗੁਰਦੇਵ ਕਹਿਣ ਲੱਗੇ ਇਸੇ ਮਨੁੱਖਾ ਸਰੀਰ ਦੇ ਵਿੱਚੋਂ ਹੀ ਪ੍ਰਗਟ ਹੋਣਾ। ਤੂੰ ਆਪੇ ਕਰਤਾ, ਤੇਰਾ ਕੀ ਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨਾ ਕੋਈ। ਤੂੰ ਕਰ ਕਰ ਵੇਖੇ ਜਾਣੇ, ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਗੁਰੂ ਦੇ ਸਾਹਮਣੇ ਹੋਣ ਦਾ ਨਤੀਜਾ ਤੇ ਇਹ ਨਿਕਲਣਾ ਚਾਹੀਦਾ ਤੇਰੇ ਜੀਵਨ ਦੇ ਵਿੱਚੋਂ ਰੱਬ ਪ੍ਰਗਟ ਹੋਵੇ, ਤੇਰੇ ਜੀਵਨ ਦੇ ਵਿੱਚੋਂ ਪਰਮਾਤਮਾ ਪ੍ਰਗਟ ਹੋਵੇ। ਗਿਆਨ ਦੇ ਰੂਪ ਦੇ ਵਿੱਚ ਹੋਏਗਾ, ਸਮਝ ਦੇ ਰੂਪ ਦੇ ਵਿੱਚ ਹੋਏਗਾ, ਗੁਣਾਂ ਦੇ ਰੂਪ ਦੇ ਵਿੱਚ ਹੋਏਗਾ। ਪਰ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਮਨ ਦੇ ਮੁਰੀਦ ਆਪ ਉਧਰੇ ਲੋਕ ਇਸ ਗੱਲ ਨੂੰ ਨਹੀਂ ਜਾਣਦੇ, ਉਹ ਹਰਿਮੰਦਰ ਬਾਹਰ ਲੱਭਦੇ ਨੇ, ਹਰੀ ਦਾ ਘਰ ਬਾਹਰ ਲੱਭਦੇ। ਸਾਡਾ ਜਿਹੜਾ ਧਾਰਮਿਕ ਸਥਾਨ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ, ਜੇ ਉਹਦਾ ਨਾਮ ਹਰਿਮੰਦਰ ਪਿਆ ਹੈ ਤੇ ਉਹਨਾਂ ਧਾਰਮਿਕ ਗ੍ਰੰਥਾਂ ਦੀ ਦੇਣ ਆ ਜਿਹਨਾਂ ਨੇ ਉਸ ਹਰਿਮੰਦਰ ਨੂੰ ਵਿਸ਼ਨੂੰ ਦਾ ਅਸਥਾਨ ਮੰਨਿਆ ਸੀ। ਉਹ ਕਹਿੰਦੇ ਸਨ ਵਿਸ਼ਨੂੰ ਨੂੰ ਹਰੀ ਆਖਿਆ ਜਾਂਦਾ ਹੈ, ਭਾਈ ਸੰਤੋਖ ਸਿੰਘ ਸੂਰਜ ਪ੍ਰਕਾਸ਼ ਦੇ ਅੰਦਰ, ਤੇ ਉਹ ਕੀ ਹੈ, ਉਹ ਹਰੀ ਦਾ ਮੰਦਰ, ਉਹ ਵਿਸ਼ਨੂੰ ਦਾ ਮੰਦਰ ਹੈ। ਦਰਬਾਰ ਸਾਹਿਬ ਨੂੰ ਹਰਿਮੰਦਰ ਕਹਿਣਾ ਤਾਂ ਸ਼ੁਰੂ ਕਰ ਦਿੱਤਾ ਗਿਆ, ਉਹਨਾਂ ਗ੍ਰੰਥਾਂ ਦੀ ਇਹ ਦੇਣ ਹੈ ਜਿਹਨਾਂ ਗ੍ਰੰਥਾਂ ਦੇ ਵਿੱਚ ਇਹ ਪ੍ਰਸੰਗ ਭਰੇ ਹੋਏ ਹਨ ਕਿ ਜਿਹੜਾ ਹਰਿਮੰਦਰ ਦਰਬਾਰ ਸਾਹਿਬ ਹੈ ਉਹ ਹਰੀ ਦਾ ਮੰਦਰ ਹੈ, ਭਾਵ ਉਹ ਵਿਸ਼ਨੂੰ ਦਾ ਮੰਦਰ ਹੈ। ਵਿਸ਼ਨੂੰ ਨੇ ਆਪਣੇ ਰਹਿਣ ਵਾਸਤੇ ਉਹ ਅਸਥਾਨ ਜਿਹੜਾ ਤਿਆਰ ਕਰਵਾਇਆ। ਜਿਹੜੇ ਗ੍ਰੰਥ ਇਹ ਆਖਦੇ ਨੇ ਕਿ ਜਿਹੜੇ 10 ਗੁਰੂ ਸਾਹਿਬਾਨ ਨੇ ਵਾਸਤਵ ਦੇ ਵਿੱਚ ਉਹ ਵਿਸ਼ਨੂੰ ਦੇ ਅਵਤਾਰ ਨੇ। ਇੱਕ ਵਾਰੀ ਨਹੀਂ, ਬਾਰ ਬਾਰ ਇਹਨਾਂ ਗੱਲਾਂ ਨੂੰ ਉਹਨਾਂ ਗ੍ਰੰਥਾਂ ਦੇ ਅੰਦਰ ਦੁਹਰਾਇਆ ਗਿਆ। ਬਲਕਿ ਜਦੋਂ ਭੱਟ ਸਾਹਿਬਾਨ ਗੁਰੂ ਅਰਜੁਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਆਪਣੀ ਬਾਣੀ ਦਰਜ ਕਰਵਾਉਣ ਵਾਸਤੇ ਆਉਂਦੇ ਨੇ, ਉਹਦੇ ਸੰਬੰਧ ਵਿੱਚ ਵੀ ਵਾਰਤਾ ਇਹ ਦਿੱਤੀ ਕਿ ਉਹ ਭੱਟ ਕੌਣ ਨੇ? ਕਹਿੰਦੇ ਨੇ ਜਿਹੜੇ ਚਾਰ ਵੇਦ ਨੇ, ਉਹਨਾਂ ਵੇਦਾਂ ਨੇ ਬ੍ਰਾਹਮਣਾਂ ਦਾ ਰੂਪ ਧਾਰਨ ਕੀਤਾ, ਇੱਕ ਇੱਕ ਵੇਦ ਨੇ ਚਾਰ ਚਾਰ ਭੱਟਾਂ ਦਾ ਰੂਪ ਧਾਰਨ ਕੀਤਾ, ਚਾਰ ਵੇਦ 16 ਭੱਟ ਤੇ 17ਵਾਂ ਉਹਦੇ ਨਾਲ ਬ੍ਰਹਮਾ ਕਹਿੰਦੇ ਨੇ ਆਪ ਆਇਆ, ਉਹਦਾ ਨਾਮ ਭਿੱਖਾ ਰੱਖਿਆ ਉਹਨਾਂ ਨੇ ਕਿ ਭਿੱਖਾ ਜਿਹੜਾ ਸੀ ਉਹ ਬ੍ਰਹਮਾ ਸੀਗਾ ਅਸਲ ਦੇ ਵਿੱਚ, ਜਿਹੜਾ ਇਹਨਾਂ ਸਾਰੇ 16 ਭੱਟਾਂ ਦੀ ਅਗਵਾਈ ਕਰਕੇ ਗੁਰੂ ਅਰਜਨ ਦੇਵ ਜੀ ਦੇ ਪਾਸ ਆਇਆ ਦਰਬਾਰ ਸਾਹਿਬ ਵਿਖੇ, ਬਲਕਿ ਉਹ ਕਹਿੰਦੇ ਨੇ ਹਰਿਮੰਦਰ ਵਿਖੇ, ਕਿਉਂਕਿ ਵਿਸ਼ਨੂੰ ਦਾ ਅਸਥਾਨ ਹੈ। ਔਰ ਜਿਸ ਵੇਲੇ ਹਰਿਮੰਦਰ ਵਿਖੇ ਇਹ 17 ਜਾਣੇ ਅਪੜੇ ਨੇ, ਉਸ ਵੇਲੇ ਗੁਰੂ ਅਰਜਨ ਦੇਵ ਜੀ ਨੇ ਜਿਹੜਾ ਇਹਨਾਂ ਨੂੰ ਦੀਦਾਰ ਦਿੱਤਾ ਉਹ ਵਿਸ਼ਨੂੰ ਦੇ ਰੂਪ ਦੇ ਵਿੱਚ ਦਿੱਤਾ। ਗੁਰੂ ਅਰਜਨ ਦੇਵ ਜੀ ਦੀਆਂ ਕਹਿੰਦੇ ਨੇ ਚਾਰ ਬਾਹਾਂ ਨੇ, ਆਲੇ ਦੁਆਲੇ ਚਿਹਰੇ ਦੇ ਉਹਨਾਂ ਦੇ ਇੱਕ ਜੋਤ ਜਗਦੀ ਪਈ ਹੈ, ਲਕਸ਼ਮੀ ਜਿਹੜੀ ਹੈ ਉਹ ਗੁਰੂ ਅਰਜਨ ਦੇਵ ਜੀ ਦੇ ਜਿਹੜੇ ਪੈਰ ਘੁੱਟਦੀ ਪਈ ਹੈ। ਫਿਰ ਬੇਨਤੀ ਦੁਹਰਾ ਦਿਆਂ, ਦਰਬਾਰ ਸਾਹਿਬ ਨੂੰ ਹਰਿਮੰਦਰ ਸਾਹਿਬ ਕਹਿਣਾ ਸ਼ੁਰੂ ਕੀਤਾ, ਸਾਡੇ ਸਿੱਖ ਜਗਤ ਦੇ ਮੂੰਹ ਦੇ ਉੱਤੇ ਇਹ ਨਾਮ ਚੜਿਆ ਇਹਨਾਂ ਗ੍ਰੰਥਾਂ ਦੀ ਦੇਣ ਹੈ। ਜਿਹੜੇ ਆਖਦੇ ਨੇ ਕਿ ਉਹ ਵਾਸਤਵ ਦੇ ਵਿੱਚ ਵਿਸ਼ਨੂੰ ਦਾ ਅਸਥਾਨ ਹੈ, ਵਿਸ਼ਨੂੰ ਨੇ ਆਪ ਉਸ ਅਸਥਾਨ ਦੀ ਆਣ ਕੇ ਸੇਵਾ ਕਰਵਾਈ, ਔਰ ਹਰੇਕ ਸ਼ਬਦ ਨੂੰ ਉਸੇ ਤਰੀਕੇ ਦੇ ਨਾਲ ਘੁਮਾ ਕੇ ਪੇਸ਼ ਕੀਤਾ ਗਿਆ ਕਿ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਮਣ ਆਇ ਰਾਮ। ਕਹਿੰਦੇ ਨੇ ਵਿਸ਼ਨੂੰ ਨੇ ਉੱਥੇ ਆਣ ਕੇ ਟੋਕਰੀ ਟੋਈ, ਬਲਕਿ ਅੰਮ੍ਰਿਤਸਰ ਸਰੋਵਰ ਦੀ ਜਾਂ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੀ ਗੱਲ ਕੀ ਕਰੀਏ, ਕੋਈ ਅਸਥਾਨ ਉਹਨਾਂ ਨੇ ਐਸਾ ਨਹੀਂ ਛੱਡਿਆ ਜਿਹਦੇ ਨਾਲ ਕੋਈ ਇਹੋ ਜਿਹੀ ਕਹਾਣੀ ਨਹੀਂ ਜੋੜੀ ਗਈ ਜਿਹੜੀ ਸਾਨੂੰ ਹਿੰਦੂ ਧਰਮ ਦੇ ਨਾਲ ਹੀ ਇੱਕਮਿਕ ਕਰਦੀ ਹੋਵੇ। ਜਿਹਨਾਂ ਕਰਮ ਕਾਂਡਾਂ ਦੇ ਵਿੱਚੋਂ, ਜਿਸ ਅਵਤਾਰਵਾਦ ਦੇ ਵਿੱਚੋਂ ਸਤਿਗੁਰਾਂ ਨੇ ਕੱਢਿਆ ਹੋਵੇ, ਵਾਪਸ ਲਿਜਾ ਕੇ ਉਸੇ ਦੇ ਨਾਲ ਹੀ ਨਾ ਜੋੜਦੀ ਹੋਵੇ। ਰਾਮਸਰ ਸਰੋਵਰ ਜਾਣਦੇ ਹਾਂ, ਜਿਸ ਸਰੋਵਰ ਦੇ ਕਿਨਾਰੇ ਦੇ ਉੱਤੇ ਸਤਿਗੁਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕਰਵਾਈ, ਭਾਈ ਗੁਰਦਾਸ ਜੀ ਨੇ ਬਾਣੀ ਲਿਖੀ। ਪਰ ਜਦੋਂ ਇਹਦਾ ਪ੍ਰਸੰਗ ਵੀ ਉੱਥੇ ਪੜ੍ਹਦੇ ਆ, ਕਿਉਂਕਿ ਜਿੱਥੇ ਇਹ ਸਰੋਵਰ ਸੀ ਉੱਥੇ ਆਲੇ ਦੁਆਲੇ ਕਾਫੀ ਰੁੱਖ ਸਨ, ਥੋੜਾ ਜਿਹਾ ਉੱਥੇ ਇੱਕ ਟੋਭਾ ਜਿਹਾ ਸੀ ਜਿੱਥੇ ਥੋੜਾ ਜਿਹਾ ਪਾਣੀ ਸੀ ਜਿੱਥੇ ਸਰੋਵਰ ਤਿਆਰ ਕਰਵਾਇਆ ਗਿਆ। ਕਹਿੰਦੇ ਨੇ ਸਤਿਗੁਰਾਂ ਨੂੰ ਜਗ੍ਹਾ ਪਸੰਦ ਆ ਗਈ, ਸਰੋਵਰ ਤਿਆਰ ਹੋ ਗਿਆ। ਸਿੱਖ ਗੁਰੂ ਅਰਜਨ ਦੇਵ ਜੀ ਦੇ ਕੋਲੋਂ ਪੁੱਛਦੇ ਨੇ ਪਾਤਸ਼ਾਹ ਇਸ ਸਰੋਵਰ ਦਾ ਨਾਮ ਕੀ ਰੱਖੀਏ? ਗੁਰੂ ਅਰਜਨ ਦੇਵ ਜੀ ਬਾਬਾ ਬੁੱਢਾ ਜੀ ਨੂੰ ਕਹਿੰਦੇ ਨੇ ਤੁਸੀਂ ਦੱਸੋ। ਬਾਬਾ ਬੁੱਢਾ ਜੀ ਕਹਿੰਦੇ ਨੇ ਪਾਤਸ਼ਾਹ ਤੁਹਾਡੇ ਹੁੰਦਿਆਂ ਮੈਂ ਕਿਵੇਂ ਦੱਸ ਸਕਦਾ, ਤੁਸੀਂ ਦੱਸੋ ਇਸ ਸਰੋਵਰ ਦਾ ਨਾਮ ਕੀ ਰੱਖਿਆ ਜਾਏ। ਤੇ ਭਾਈ ਸੰਤੋਖ ਸਿੰਘ ਉੱਥੇ ਲਿਖਦੇ ਨੇ, ਉੱਥੇ ਗੁਰੂ ਅਰਜਨ ਦੇਵ ਜੀ ਨੇ ਬਚਨ ਆਖੇ, ਕਹਿਣ ਲੱਗੇ ਕਿ ਪੰਚਵਟੀ ਦਾ ਅਸਥਾਨ ਆ ਗੋਦਾਵਰੀ ਨਦੀ ਦੇ ਕਿਨਾਰੇ ਦੇ ਉੱਤੇ, ਉਹ ਅਸਥਾਨ ਆ ਜਿੱਥੇ ਸ਼੍ਰੀ ਰਾਮ ਚੰਦਰ ਆਪਣੇ ਬਨਵਾਸ ਦੇ ਸਮੇਂ ਰਹੇ ਸਨ, ਆਪਣੇ ਬਨਵਾਸ ਦਾ ਸਮਾਂ ਜਿਨ੍ਹਾਂ ਨੇ ਉਸ ਅਸਥਾਨ ਦੇ ਉੱਤੇ ਗੁਜ਼ਾਰਿਆ ਸੀ। ਪੰਚਵਟੀ, ਪੰਜ ਤਰ੍ਹਾਂ ਦੇ ਉੱਥੇ ਰੁੱਖ ਸਨ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਜਿਹੜਾ ਪੰਚਵਟੀ ਦਾ ਅਸਥਾਨ ਆ ਉੱਥੇ ਸ਼੍ਰੀ ਰਾਮ ਜੀ ਰਹੇ ਨੇ, ਇੱਥੇ ਸ਼੍ਰੀ ਰਾਮ ਜੀ ਦਾ ਨਾਮ ਰਹੇਗਾ, ਇਸ ਵਾਸਤੇ ਇਸ ਸਰੋਵਰ ਦਾ ਨਾਮ ਅਸਾਂ ਨੇ ਰਾਮਸਰ ਰੱਖ ਦੇਣਾ ਹੈ ਕਿ ਰਾਮਸਰ ਸਰੋਵਰ ਦਾ ਨਾਮ ਰਾਮਸਰ ਇਸ ਵਾਸਤੇ ਰੱਖਿਆ ਕਿਉਂਕਿ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਸ ਜਗ੍ਹਾ ਦੇ ਉੱਤੇ ਰਾਮ ਦਾ ਨਾਮ ਰਹੇਗਾ, ਉਸ ਰਾਮ ਦਾ ਜਿਹੜਾ ਰਾਮ ਪੰਚਵਟੀ ਦੇ ਵਿੱਚ ਰਹੇ ਹੈ। ਸੋ ਰਾਮਸਰ ਸਰੋਵਰ ਦਾ ਨਾਮ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸ਼੍ਰੀ ਰਾਮ ਚੰਦਰ ਦੇ ਨਾਮ ਦੇ ਉੱਤੇ ਰੱਖਦੇ ਪਏ ਨੇ ਔਰ ਉੱਥੇ ਸ਼ਬਦ ਉਚਾਰਦੇ ਪਏ ਨੇ, ਨਿਤ ਪ੍ਰਤ ਨਾਮਣ ਰਾਮ ਸਰ ਕੀਜੈ ਚੌਲ ਮਹਾਰਸ ਅੰਮ੍ਰਿਤ ਪੀਜੈ। ਜਿਸ ਸ਼ਬਦ ਦੀ ਤੁਸੀਂ ਉਥਾਨਕਾ ਪੜੋਗੇ ਕਿ ਨਿਤ ਪ੍ਰਤ ਨਾਮਣ ਰਾਮ ਸਰ ਕੀਜੈ, ਹਰ ਰੋਜ਼ ਰਾਮਸਰ ਸਰੋਵਰ ਦੇ ਵਿੱਚ ਨਹਾਓ, ਤੇ ਰਾਮਸਰ ਸਰੋਵਰ ਦੀ ਉਥਾਨਕਾ ਇਹ ਦਿੰਦੇ ਨੇ ਕਿ ਗੁਰੂ ਅਰਜਨ ਦੇਵ ਜੀ ਨੇ ਰਾਮਸਰ ਸਰੋਵਰ ਦਾ ਇਹ ਨਾਮ ਇਸ ਵਾਸਤੇ ਰੱਖਿਆ ਕਿਉਂਕਿ ਸਤਿਗੁਰਾਂ ਨੇ ਆਖਿਆ ਪੰਚਵਟੀ ਦੇ ਅਸਥਾਨ ਤੇ ਸ਼੍ਰੀ ਰਾਮ ਜੀ ਰਹੇ ਨੇ, ਇਸ ਅਸਥਾਨ ਦੇ ਉੱਤੇ ਉਹਨਾਂ ਦਾ ਨਾਮ ਰਹੇਗਾ। ਇੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕਰਨੀ ਹੈ, ਉਸ ਗੁਰੂ ਗ੍ਰੰਥ ਜੀ ਦੀ ਬੀੜ ਜਿਹਦੇ ਵਿੱਚ ਰਾਮ ਦੇ ਨਾਮ ਦਾ ਜ਼ਿਕਰ ਆਉਣਾ ਹੈ। ਜੇ ਅੱਜ ਕੋਈ ਗੁਰਬਾਣੀ ਦੇ ਅਰਥ, ਕੋਈ ਸਿਆਸੀ ਆਗੂ, ਪਿੱਛੇ ਜੇ ਇੱਕ ਵੀਡੀਓ ਆਈ ਸੀ ਜਿਹਦੇ ਵਿੱਚ ਇੱਕ ਸਿਆਸੀ ਆਗੂ ਜਿਹੜਾ ਸੀ ਉਹ ਦੱਸਦਾ ਸੀ ਵੀ ਇੰਨੀ ਵਾਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸ਼੍ਰੀ ਰਾਮ ਚੰਦਰ ਜੀ ਦਾ ਨਾਮ ਆਇਆ ਹੋਇਆ, ਸਾਧੂ ਰਚਨਾ ਰਾਮ ਬਣਾਈ, ਵਾਰ ਵਾਰ ਜਿੰਨੀ ਵੀ ਰਾਮ ਦਾ ਨਾਮ ਗੁਰਬਾਣੀ ਦੇ ਵਿੱਚ ਆਇਆ ਹੈ ਉਹ ਸਾਰਾ ਰਾਮ ਦਾ ਨਾਮ ਸ਼੍ਰੀ ਰਾਮ ਚੰਦਰ ਵਾਸਤੇ ਵਰਤਿਆ ਹੋਇਆ ਹੈ। ਇੱਕ ਅਕਾਲੀ ਦਲ ਦਾ ਆਗੂ, ਤੇ ਉਹਦੀ ਵਿਰੋਧ ਤਾਂ ਇਸ ਵਾਸਤੇ ਹੋ ਰਹੀ ਸੀ, ਤਰ੍ਹਾਂ ਤਰ੍ਹਾਂ ਦੀਆਂ ਦਲੀਲਾਂ ਸਾਡੇ ਵਿਦਵਾਨਾਂ ਵੱਲੋਂ ਦਿੱਤੀਆਂ ਜਾ ਰਹੀਆਂ ਸਨ ਜੀ ਨਹੀਂ, ਗੁਰਬਾਣੀ ਦੇ ਅੰਦਰ ਜਿਹੜਾ ਰਾਮ ਸ਼ਬਦ ਆਇਆ ਉਸ ਰਾਮ ਚੰਦਰ ਵਾਸਤੇ ਥੋੜ੍ਹੀ ਆਇਆ। ਪਰ ਜੇ ਕੋਈ ਪੁੱਛੇ ਸਾਡੇ ਕੋਲੋਂ ਵੀ ਤੁਹਾਡੇ ਇਤਿਹਾਸਕ ਗ੍ਰੰਥ ਤੇ ਇਹੀ ਕੁਝ ਕਹਿੰਦੇ ਪਏ ਨੇ, ਭਾਈ ਸੰਤੋਖ ਸਿੰਘ ਸੂਰਜ ਪ੍ਰਕਾਸ਼ ਦੇ ਅੰਦਰ ਤੇ ਇਹੀ ਕੁਝ ਲਿਖਦੇ ਪਏ ਨੇ ਕਿ ਰਾਮਸਰ ਸਰੋਵਰ ਦਾ ਨਾਮ ਵੀ ਗੁਰੂ ਅਰਜਨ ਦੇਵ ਜੀ ਨੇ ਰਾਮ ਚੰਦਰ ਦੇ ਨਾਮ ਤੇ ਰੱਖਿਆ, ਆਖਿਆ ਉੱਥੇ ਰਾਮ ਜੀ ਰਹੇ ਨੇ, ਇਸ ਗ੍ਰੰਥ ਦੇ ਅੰਦਰ ਰਾਮ ਦਾ ਨਾਮ ਰਹਿਣਾ, ਜਿਸ ਗ੍ਰੰਥ ਦੀ ਇੱਥੇ ਅਸਾਂ ਨੇ ਤਿਆਰੀ ਕਰਵਾਉਣੀ ਹੈ ਇਸ ਵਾਸਤੇ ਇਸ ਸਰੋਵਰ ਦਾ ਨਾਮ ਜਿਹੜਾ ਰਾਮਸਰ ਰੱਖਾਂ। ਜੇ ਸੰਤੋਖਸਰ ਸਰੋਵਰ ਦੀ ਗੱਲ ਕਰਦੇ ਹਾਂ ਤੇ ਉਸ ਦਾ ਇਤਿਹਾਸ ਵੀ ਸਤਯੁਗ ਦੇ ਨਾਲ ਕਿਸੇ ਜੋਗੀ ਦੇ ਨਾਲ ਜੋੜ ਦਿੱਤਾ ਗਿਆ, ਕਿੰਨੀਆਂ ਸਦੀਆਂ ਤੋਂ ਕਹਿੰਦੇ ਨੇ ਉੱਥੇ ਮੱਠ ਦੇ ਵਿੱਚ ਪਿਆ ਹੋਇਆ ਸੀ। ਜੇ ਕੌਲਸਰ ਦਾ ਸਰੋਵਰ ਹੈ ਸਾਡਾ ਤੇ ਕੌਲਸਰ ਦੇ ਸਰੋਵਰ ਦੇ ਨਾਲ ਉਹ ਬੀਬੀ ਕੌਲਾਂ ਦੇ ਨਾਮ ਦੇ ਨਾਲ ਇਹੋ ਜਿਹੀ ਕਹਾਣੀ ਜੋੜ ਦਿੱਤੀ ਗਈ ਜਿਹੜੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਨੂੰ, ਉਹਨਾਂ ਦੇ ਆਚਰਣ ਨੂੰ ਦਾਗੀ ਕਰਨ ਵਾਲੀ। ਹਾਲਾਂਕਿ ਇਤਿਹਾਸਕਾਰ, ਸਿੱਖ ਇਤਿਹਾਸਕਾਰ ਜਿਹੜੇ ਨੇ ਇਹ ਗੱਲ ਕਹਿੰਦੇ ਨੇ ਬੀਬੀ ਕੌਲਾਂ ਜਿਹੜੀ ਕਾਜੀ ਨੇ ਇੱਕ ਮੁੱਲ ਖਰੀਦੀ ਹੋਈ ਗੋਲੀ ਸੀ ਔਰ ਜਿਸ ਨੂੰ ਸ਼ਰ੍ਹਾਂ ਦੇ ਵਿੱਚ ਰੱਖਿਆ ਜਾ ਰਿਹਾ ਸੀ ਕੱਟੜਤਾਈ ਦੇ ਨਾਲ, ਪਰ ਸਾਈਂ ਮੀਆਂ ਮੀਰ ਜੀ ਦੀ ਸੰਗਤ ਹੋਣ ਕਰਕੇ ਉਹ ਬੀਬੀ ਜਿਹੜੀ ਸੀ ਖੁੱਲ੍ਹੇ ਵਿਚਾਰਾਂ ਦੀ ਹੋ ਗਈ, ਕੱਟੜਤਾ ਉਹਨੇ ਇਸਲਾਮ ਦੀ ਛੱਡ ਦਿੱਤੀ। ਕਾਜੀ ਨੇ ਸਖਤੀ ਕਰਨੀ ਆਰੰਭ ਕੀਤੀ, ਕੁੱਟਣਾ ਮਾਰਨਾ ਸ਼ੁਰੂ ਕੀਤਾ। ਆਖਰ ਸਾਈਂ ਮੀਆਂ ਮੀਰ ਜੀ ਉਸ ਬੱਚੀ ਨੂੰ ਲੈ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਆਉਂਦੇ ਨੇ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਉਹਦੇ ਵਾਸਤੇ ਉੱਥੇ ਵੱਖਰਾ ਰਹਿਣ ਦਾ ਪ੍ਰਬੰਧ ਕਰ ਦਿੰਦੇ ਨੇ। ਪਰ ਉਸ ਇਤਿਹਾਸ ਨੂੰ ਕਿਸ ਤਰੀਕੇ ਦੇ ਨਾਲ ਬਦਲ ਕੇ ਪੇਸ਼ ਕੀਤਾ ਗਿਆ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜਿਹੜੇ ਨੇ ਉਹ ਉਸ ਕਾਜੀ ਦੀ ਲੜਕੀ ਨੂੰ ਕੱਢ ਕੇ ਲਿਆਉਂਦੇ, ਬਿਲਕੁਲ ਉਸੇ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਦੁਨਿਆਵੀ ਆਸ਼ਕਾਂ ਦਾ ਕਿੱਸਾ ਹੈ ਉਸੇ ਤਰੀਕੇ ਦੇ ਨਾਲ ਗੁਰੂ ਹਰਗੋਬਿੰਦ ਜੀ ਦੇ ਨਾਲ ਬੀਬੀ ਕੌਲਾਂ ਦੇ ਨਾਮ ਨੂੰ ਜੋੜਿਆ ਗਿਆ, ਜਿਸ ਦੇ ਨਾਮ ਦੇ ਉੱਤੇ ਕੌਲਸਰ ਸਰੋਵਰ ਜਿਹੜਾ ਹੈ ਉਹ ਅੱਜ ਮੌਜੂਦ ਹੈ। ਫਿਰ ਬੇਨਤੀ ਦੁਹਰਾਦੇ ਹਾਂ, ਸਾਡੇ ਇਤਿਹਾਸਕ ਅਸਥਾਨ ਜਾਂ ਉਹਨਾਂ ਦੇ ਨਾਲ ਜਿਹੜਾ ਜਿਹੜਾ ਇਤਿਹਾਸ, ਅੱਜ ਤੁਸੀਂ ਉੱਥੇ ਜਾ ਕੇ ਦੇਖ ਵੀ ਲਓ ਇਹਨਾਂ ਇਸ ਇਤਿਹਾਸਕ ਸਥਾਨਾਂ ਦੇ ਉੱਤੇ, ਉੱਥੇ ਜਿਹੜੀਆਂ ਕਹਾਣੀਆਂ ਲਿਖੀਆਂ ਹੋਈਆਂ ਨੇ ਇਹੋ ਜਿਹੀਆਂ ਕਰ ਕਰਕੇ ਲਿਖੀਆਂ ਹੋਈਆਂ ਨੇ। ਤੋ ਮੈਂ ਵਾਪਸ ਆਪਣੇ ਸ਼ਬਦ ਵੱਲ ਦੀ ਵਿਚਾਰ ਵੱਲ ਪਰਤਾਂ, ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜਦੋਂ ਕਹਿੰਦੇ ਨੇ ਹਰਿਮੰਦਰ ਅਸਲ ਦੇ ਵਿੱਚ ਜਿਹੜਾ ਹੈ ਮਨੁੱਖ ਦਾ ਆਪਣਾ ਸਰੀਰ ਹੈ, ਸਾਡਾ ਸਥਾਨ ਦਰਬਾਰ ਸਾਹਿਬ ਉਹਦਾ ਨਾਮ ਹਰਿਮੰਦਰ ਸਾਹਿਬ ਪ੍ਰਚਲਿਤ ਹੋਇਆ, ਇਸ ਵਾਸਤੇ ਇਹਨਾਂ ਇਤਿਹਾਸਕ ਗ੍ਰੰਥਾਂ ਦੀ ਦੇਣ ਜਿਹੜੇ ਇਹ ਲਿਖਦੇ ਹਨ ਕਿ ਹਰਿਮੰਦਰ ਅਸਲ ਦੇ ਵਿੱਚ ਹਰੀ ਭਾਵ ਵਿਸ਼ਨੂੰ ਦਾ ਮੰਦਰ ਹੈ, ਵਿਸ਼ਨੂੰ ਦਾ ਅਸਥਾਨ ਹੈ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਅਸਲ ਦੇ ਵਿੱਚ ਹਰਿਮੰਦਰ ਜਿਹੜਾ ਉਹ ਤੇਰੇ ਆਪਣੇ ਇਸ ਸਰੀਰ ਨੇ ਬਣਨਾ ਹੈ, ਹਰੀ ਨੇ ਟਿਕਣਾ ਹੈ ਤੇਰੇ ਆਪਣੇ ਅੰਦਰ ਹੀ, ਉਹਦੇ ਗੁਣਾਂ ਨੇ ਤੇਰੇ ਆਪਣੇ ਅੰਦਰ ਟਿਕਣਾ ਹੈ। ਹਰਿਮੰਦਰ ਇਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ, ਪਰ ਕਹਿਣ ਲੱਗੇ ਮਨਮੁਖ ਮੂਲ ਨਾ ਜਾਣਨੀ ਮਾਨਸ ਹਰਿਮੰਦਰ ਨਾ ਹੋਏ। ਮਨਮੁਖ ਮਨ ਦੇ ਮੁਰੀਦ ਆਪ ਉਦਰੇ ਲੋਕ ਇਸ ਗੱਲ ਨੂੰ ਕਦੇ ਵੀ ਨਹੀਂ ਸਮਝ ਪਾਉਂਦੇ ਕਿ ਸਰੀਰ ਜਿਹੜਾ ਇਹ ਹਰਿਮੰਦਰ ਕਿਵੇਂ ਹੋ ਸਕਦਾ ਹੈ। ਜਦਕਿ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜੇ ਆਨੰਦ ਪ੍ਰਾਪਤ ਕਰਨਾ ਹੈ ਤੇ ਇਹ ਸਰੀਰਾ ਮੇਰਿਆ, ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਤੂੰ ਜਗਤ ਦੇ ਵਿੱਚ ਆਇਆ। ਇਸ ਗੱਲ ਦਾ ਸਬੂਤ ਆ ਕਿ ਹਰੀ ਨੇ ਆਪਣੀ ਜੋਤ ਤੇਰੇ ਅੰਦਰ ਰੱਖੀ ਹੋਈ ਹੈ। ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ, ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਉਪਾਏ ਜਗਤ ਦਿਖਾਇਆ, ਜਿਸ ਨੇ ਪੈਦਾ ਕੀਤਾ ਤੈਨੂੰ ਇਹ ਜਗਤ ਦਿਖਾਇਆ। ਗੁਰਦੇਵ ਕਹਿਣ ਲੱਗੇ ਉਹ ਹਰੀ ਤੇਰਾ ਮਾਤਾ ਪਿਤਾ ਹੈ, ਮਾਤਾ ਪਿਤਾ ਆਪਣੇ ਬੱਚਿਆਂ ਦਾ ਹਮੇਸ਼ਾ ਭਲਾ ਮੰਗਦੇ ਨੇ, ਆਪਣੇ ਬੱਚਿਆਂ ਦੀ ਹਮੇਸ਼ਾ ਸੁੱਖ ਮੰਗਦੇ ਨੇ, ਆਪਣੇ ਬੱਚਿਆਂ ਨੂੰ ਪ੍ਰਸੰਨ ਦੇਖਣਾ ਚਾਹੁੰਦੇ ਨੇ। ਇਹਦਾ ਭਾਵ ਰੱਬ ਨਹੀਂ ਚਾਹੁੰਦਾ ਇਹ ਮਨੁੱਖ ਜਿਹੜਾ ਪਰੇਸ਼ਾਨ ਹੋਵੇ, ਦੁਖੀ ਹੋਵੇ। ਇਹ ਦੁਖੀ ਹੋ ਰਿਹਾ ਤੇ ਗੁਰਦੇਵ ਕਹਿਣ ਲੱਗੇ ਆਪਣੇ ਦੋਸ਼ਾਂ ਕਰਕੇ ਦੁਖੀ ਹੋ ਰਿਹਾ ਤੇ ਆਪਣੀਆਂ ਗਲਤੀਆਂ ਕਰਕੇ ਦੁਖੀ ਹੋ ਰਿਹਾ ਤੇ ਕਿਸੇ ਹੋਰ ਨੂੰ ਇਸ ਦਾ ਉਲਾਂਭਾ ਗੁਰਦੇਵ ਕਹਿੰਦੇ ਨੇ ਨਹੀਂ ਦਿੱਤਾ ਜਾ ਸਕਦਾ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਦੋ ਬੋਲ ਨੇ ਆਪ ਜੀ ਦੇ ਨਾਲ ਸਾਂਝੇ ਕਰਦੇ ਹਾਂ। ਇੱਕ ਬਚਨ ਸਤਿਗੁਰਾਂ ਨੇ ਆਖਿਆ, ਹਰ ਨਾਮ ਨਾ ਸਿਮਰਹਿ ਸਾਧ ਸੰਗ ਤੈ ਤਨ ਉਡੈ ਖੇ, ਜਿਨ ਕੀਤੀ ਤਿਸੈ ਨਾ ਜਾਣੀ ਨਾਨਕ ਫਿੱਟ ਅਲੂਣੀ ਦੇ। ਜਿੱਥੇ ਗੁਰਦੇਵ ਨੇ ਇਸ ਸਰੀਰ ਦੀ ਇੰਨੀ ਵਡਿਆਈ ਕੀਤੀ, ਇਹਦੇ ਵਿੱਚ ਹਰੀ ਆ, ਇਹਦੇ ਵਿੱਚ ਰੱਬ ਵੱਸਦਾ ਪਿਆ, ਪਰ ਸ਼ਰਤ ਆ ਗੁਰਦੇਵ ਨੇ ਉੱਥੇ ਰੱਖੀ, ਜੇ ਇਹ ਮਨੁੱਖ ਉਸ ਜੋਤ ਦੇ ਨਾਲ ਆਪਣਾ ਨਾਤਾ ਬਣਾ ਲੈਂਦਾ ਹੈ। ਦੇਖੋ ਜਦੋਂ ਅਸੀਂ ਜੋਤ ਦੀ ਗੱਲ ਕਰਦੇ ਹਾਂ ਨਾ, ਜਦੋਂ ਸੱਤੇ ਤੇ ਬਲਵੰਡ ਦੀ ਵਾਰ ਦੇ ਵਿੱਚ ਇਹ ਵਾਕ ਆਏ ਹੋਏ ਹੋਣਗੇ ਵੀ ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ, ਕਿ ਬਾਬਾ ਲਹਿਣਾ ਜੀ ਤੁਹਾਡੇ ਵਿੱਚ ਜੋਤ ਤੇ ਜੁਗਤੀ ਗੁਰੂ ਨਾਨਕ ਵਾਲੀ ਹੈ। ਗੁਰੂ ਨਾਨਕ ਦੇ ਅੰਦਰ ਜੋਤ ਰੱਬ ਦੀ ਹੈ ਤੇ ਰੱਬ ਦੀ ਜੋਤ ਤੇ ਸਾਰਿਆਂ ਦੇ ਵਿੱਚ ਹੀ ਹੈ, ਫਰਕ ਕਿੱਥੇ ਰਹਿ ਗਿਆ। ਜਿਹੜੀ ਜੋਤ ਗੁਰੂ ਨਾਨਕ ਦੇ ਅੰਦਰ ਹੈ, ਉਹ ਭਾਈ ਲਹਿਣੇ ਦੇ ਅੰਦਰ ਹੈ, ਉਹੀ ਜੋਤ ਸਾਰਿਆਂ ਦੇ ਅੰਦਰ ਹੈ, ਉਹ ਸੰਭਾਵਨਾਵਾਂ ਸਾਰਿਆਂ ਦੇ ਅੰਦਰ ਨੇ। ਫਰਕ ਆ ਉਸ ਜੁਗਤ ਦਾ, ਜੋਤ ਸਾਰਿਆਂ ਦੇ ਅੰਦਰ ਉਹ ਆ, ਪਰ ਗੁਰੂ ਨਾਨਕ ਵਾਲੀ ਜੁਗਤੀ ਜਿਹੜੀ ਆ ਉਹ ਸਾਰਿਆਂ ਦੇ ਕੋਲ ਨਹੀਂ ਆ ਰਹੀ। ਜਦੋਂ ਕਹਿੰਦੇ ਨੇ ਹੇ ਗੁਰੂ ਅੰਗਦ ਦੇਵ ਜੀ ਤੁਹਾਡੀ ਜੋਤ ਤੇ ਜੁਗਤ ਉਹੀ ਹੈ, ਤੁਸੀਂ ਗਿਆਨ ਦੇ ਵਿੱਚ ਸਮਝ ਦੇ ਵਿੱਚ ਬਿਲਕੁਲ ਗੁਰੂ ਨਾਨਕ ਦੇ ਨਾਲ ਇੱਕਮਿਕ ਹੋ ਗਏ ਹੋ, ਤੁਹਾਡੇ ਵਿੱਚ ਤੇ ਗੁਰੂ ਨਾਨਕ ਦੇ ਵਿੱਚ ਹੁਣ ਕੋਈ ਅੰਤਰ ਨਹੀਂ ਰਹਿਆ। ਜੋਤ ਸਮਾਣੀ ਜੋਤ ਮਾਹੇ ਆਪ ਆਪੇ ਸੇਤੀ ਮਿਕਿਉਣ ਕਹਿ ਦਿੱਤਾ, ਆਪ ਆਪੇ ਸੇਤੀ ਮਿਕਿਉਣ। ਜਾਣਦੇ ਹੋ ਜਦੋਂ ਪਿੰਡਾਂ ਦੇ ਵਿੱਚ ਬੱਚੇ ਖੇਡਿਆ ਕਰਦੇ ਸਨ, ਚਾਹੇ ਕਬੱਡੀ ਦੀ ਖੇਡ ਹੋਵੇ, ਹਾਕੀ ਦੀ ਖੇਡ ਹੋਵੇ, ਤੇ ਜਿਸ ਵੇਲੇ ਉਹ ਬੱਚੇ ਦੋ ਟੀਮਾਂ ਬਣਾਉਂਦੇ ਸਨ, ਉਹ ਟੀਮਾਂ ਇਸੇ ਤਰੀਕੇ ਦੇ ਨਾਲ ਬਣਾਉਂਦੇ ਸਨ, ਟੀਮਾਂ ਬਣਾਉਣ ਤੋਂ ਪਹਿਲਾਂ ਆਪਸ ਦੇ ਵਿੱਚ ਮਿਕਦੇ ਸਨ, ਉਹ ਸ਼ਬਦ ਵਰਤਿਆ ਜਾਂਦਾ ਸੀ ਮਿਕਣਾ, ਕਿ ਦੋਨਾਂ ਟੀਮਾਂ ਦਾ ਇੱਕ ਇੱਕ ਮੁਖੀ ਹੁੰਦਾ ਜਿਹੜਾ ਖੜਾ ਹੋ ਕੇ ਖਿਡਾਰੀਆਂ ਦੀ ਵੰਡ ਕੀਤੀ ਜਾਂਦੀ। ਇੱਕ ਕਹਿੰਦਾ ਵੀ ਮੇਰੇ ਵੱਲ ਆਹ ਖਿਡਾਰੀ ਹੋਏਗਾ, ਫਿਰ ਦੂਸਰਾ ਮੰਗਦਾ ਵੀ ਮੇਰੇ ਵੱਲ ਆਹ ਖਿਡਾਰੀ ਹੋਏਗਾ, ਫਿਰ ਪਹਿਲਾਂ ਮੰਗਦਾ ਵੀ ਮੈਂ ਫਲਾਣਾ ਖਿਡਾਰੀ ਉਹ ਮੇਰੀ ਟੀਮ ਦੇ ਵਿੱਚ ਹੋਏਗਾ, ਫਿਰ ਇਸੇ ਤਰੀਕੇ ਦੇ ਨਾਲ ਦੂਸਰਾ ਆਪਣੀ ਮਰਜ਼ੀ ਦੇ ਖਿਡਾਰੀ ਦੀ ਚੋਣ ਕਰਦਾ। ਉਹ ਇਸ ਵਾਸਤੇ ਹੁੰਦੀ ਸੀ ਵੀ ਦੋਨੋਂ ਟੀਮਾਂ ਇੱਕੋ ਜਿਹੀਆਂ ਹੋ ਜਾਣ, ਦੋਵੇਂ ਟੀਮਾਂ ਜਿਹੜੀਆਂ ਨੇ ਸਾਵੀਆਂ ਹੋ ਜਾਣ। ਸੱਤਾ ਤੇ ਬਲਵੰਡ ਜੀ ਨੇ ਉਹ ਸ਼ਬਦ ਵਰਤੇ ਨੇ ਕਿ ਜੋਤ ਸਮਾਣੀ ਜੋਤ ਮਾਹੇ ਆਪ ਆਪੇ ਸੇਤੀ ਮਿਕਿਓ। ਗੁਰੂ ਨਾਨਕ ਨੇ ਕੀ ਕੀਤਾ, ਭਾਈ ਲਹਿਣੇ ਨੂੰ ਆਪਣੇ ਬਿਲਕੁਲ ਬਰਾਬਰ ਕਰ ਲਿਆ, ਬਿਲਕੁਲ ਆਪਣੇ ਨਾਲ ਮਿਕ ਲਿਆ। ਹੁਣ ਭਾਈ ਲਹਿਣੇ ਦੇ ਅੰਦਰ ਜੋਤ ਤੇ ਜੁਗਤ ਦੋਨੋਂ ਹੀ ਗੁਰੂ ਨਾਨਕ ਵਾਲੀਆਂ ਨੇ। ਹੁਣ ਗੁਰੂ ਅੰਗਦ ਦੇਵ ਜੀ ਦੇ ਫੈਸਲੇ ਗੁਰੂ ਨਾਨਕ ਦੇਵ ਵਾਲੇ ਫੈਸਲੇ ਹੀ ਹੋਣਗੇ। ਅਸੀਂ ਜਦੋਂ ਬਾਹਰੋਂ ਇਤਿਹਾਸ ਨੂੰ ਦੇਖਦੇ ਹਾਂ ਨਾ ਵੀ ਗੁਰੂ ਨਾਨਕ ਦੇ ਫੈਸਲੇ ਹੋਰ ਨੇ, ਗੁਰੂ ਗੋਬਿੰਦ ਸਿੰਘ ਜੀ ਦੇ ਫੈਸਲੇ ਹੋਰ ਨੇ, ਅਸੀਂ ਇਹ ਵੀ ਆਖੀ ਜਾਂਦੇ ਵੀ ਜੋਤ ਜੁਗਤੀ ਉਹੀ ਹੈ। ਫੈਸਲੇ ਸਾਨੂੰ ਦੇਖਣ ਦੇ ਵਿੱਚ ਜਾਪਦਾ ਨੇ ਕਿ ਗੁਰੂ ਨਾਨਕ ਦੇ ਵੇਲੇ ਹੋਰ ਨੇ, ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਹੋਰ ਨੇ, ਕਿਉਂ ਹਾਲਾਤ ਹੋਰ ਨੇ। ਜੇ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਗੁਰੂ ਨਾਨਕ ਪਾਤਸ਼ਾਹ ਹੁੰਦੇ ਤੇ ਗੁਰੂ ਨਾਨਕ ਪਾਤਸ਼ਾਹ ਵੀ ਉਸ ਵੇਲੇ ਉਹੀ ਫੈਸਲੇ ਲੈਂਦੇ, ਉਹ ਹਾਲਾਤ ਵੱਖਰੇ ਨੇ। ਇੱਕ ਸ਼ਬਦ ਜਿਹੜਾ ਕਈ ਵਾਰੀ ਪੜ੍ਹਦੇ ਹਾਂ, ਵੈਸੇ ਅਰਥ ਉਹਦੇ ਵਿਦਵਾਨ ਵੱਖੋ ਵੱਖਰੇ ਤਰੀਕੇ ਦੇ ਨਾਲ ਪਹਿਲਾਂ ਵੀ ਕੀਤੇ ਨੇ, ਅਜੋਕੇ ਵਿਦਵਾਨ ਵੀ ਵੱਖੋ ਵੱਖਰੇ ਤਰੀਕੇ ਦੇ ਨਾਲ ਉਹਦੇ ਅਰਥ ਕਿਸੇ ਹੋਰ ਤਰੀਕੇ ਦੇ ਨਾਲ ਕਰਨ ਦਾ ਯਤਨ ਕਰਦੇ ਨੇ, ਪਰ ਜੋ ਮੇਰੀ ਸਮਝ ਵਿੱਚ ਪਿਆ, ਜਿਹੜੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰੂ ਅਰਜਨ ਦੇਵ ਜੀ ਦੇ ਨੇ ਵੀ ਸੁਲਹੀ ਤੇ ਨਾਰਾਇਣ ਰਾਖ, ਜਾਂ ਜਿਹੜਾ ਸ਼ਬਦ ਅਸੀਂ ਪੜ੍ਹਦੇ ਹਾਂ ਵੀ ਪ੍ਰਥਮੇ ਮਾਤਾ ਜੇ ਪੱਤਰੀ ਚਲਾਵੋ, ਦੁਤੀਏ ਮਾਤਾ ਦੋਇ ਮਨੁੱਖ ਪਹੁੰਚਾਵੋ, ਤ੍ਰਿਤੀਏ ਮਾਤਾ ਕਿਛ ਕਰੋ ਉਪਾਇਆ, ਮੈਂ ਸਭ ਕਿਛ ਛੋੜ ਪ੍ਰਭ ਤੋਂ ਹੀ ਤੇ ਆਇਆ। ਕਿ ਜਿਸ ਵੇਲੇ ਸੁਲਹੀ ਖੰਡ ਜਿਹੜਾ ਸੀ ਉਹ ਚੜ੍ਹ ਕੇ ਆਇਆ, ਉਸ ਵੇਲੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਪਾਸੇ ਸਲਾਹ ਕੀਤੀ ਗਈ ਵੀ ਕੋਈ ਚਿੱਠੀ ਪੱਤਰ ਲਿਖ ਕੇ ਭੇਜਿਆ ਜਾਏ। ਗੁਰੂ ਸਾਹਿਬ ਸਹਿਮਤ ਨਹੀਂ ਹੁੰਦੇ। ਦੂਸਰੀ ਸਲਾਹ ਇਹ ਕੀਤੀ ਗਈ ਵੀ ਦੋ ਚਾਰ ਬੰਦੇ ਅੱਗੋਂ ਉਹਨੂੰ ਸਮਝਾਉਣ ਵਾਸਤੇ ਭੇਜੇ ਜਾਣ, ਗੁੱਸਾ ਠੰਡਾ ਹੋਵੇ। ਸਤਿਗੁਰੂ ਸਹਿਮਤ ਨਹੀਂ ਹੋਏ, ਕਹਿਣ ਲੱਗੇ ਤੀਸਰੀ ਸਲਾਹ ਕੀਤੀ ਕੁਝ ਹੋਰ ਉਪਰਾਲਾ ਕਰੀਏ। ਪਰ ਗੁਰਦੇਵ ਕਹਿੰਦੇ ਨੇ ਮੈਂ ਸਭ ਕਿਸ ਛੋੜ ਪ੍ਰਭ ਤੁਸੀਂ ਤੇ ਆਇਆ, ਮੈਂ ਸਾਰਾ ਕੁਝ ਛੱਡ ਕੇ ਫਿਰ ਰੱਬ ਜੀ ਤੁਹਾਨੂੰ ਤੇ ਆਇਆ। ਫਿਰ ਅਸੀਂ ਉਹ ਸ਼ਬਦ ਵੀ ਬਾਣੀ ਵਿੱਚੋਂ ਪੜ੍ਹਦੇ ਹਾਂ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜਿਹੜੇ ਨੇ ਉਹ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਨੇ ਕਿ ਪਰਮਾਤਮਾ ਨੇ ਸੁਲਹੀ ਖਾਣ ਵਾਲੀ ਬਿਪਤਾ ਤੋਂ ਸਾਨੂੰ ਬਚਾ ਲਿਆ। ਸੁਲਹੀ ਤੇ ਨਾਰਾਇਣ ਰਾਗ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ, ਸੁਲਹੀ ਹੋਏ ਮੂਆ ਨਾ ਪਾਕ, ਸੁਲਹੀ ਦਾ ਕੋਈ ਯਤਨ ਜਿਹੜਾ ਸੀ ਉਹ ਸਾਡੇ ਉੱਤੇ ਚੱਲਿਆ ਨਾ। ਹੁਣ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦਾ ਇਹ ਫੈਸਲਾ, ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਕਹਿਣ ਦਾ ਇਹ ਭਾਵ ਕੀ ਸੀ? ਨਾ ਤੇ ਚਿੱਠੀ ਭੇਜਣ ਵਾਸਤੇ ਤਿਆਰ ਨੇ, ਨਾ ਦੋ ਚਾਰ ਬੰਦੇ ਉਹਦੀ ਖੁਸ਼ਾਮਦ ਕਰਨ ਵਾਸਤੇ ਤਿਆਰ ਨੇ, ਨਾ ਕੋਈ ਹੋਰ ਉਹਦਾ ਮੁਕਾਬਲਾ ਕਰਨ ਵਾਸਤੇ ਤਿਆਰ ਹੋ ਰਹੇ ਨੇ। ਗੁਰੂ ਅਰਜਨ ਦੇਵ ਜੀ ਉਹਦਾ ਕਾਰਨ ਆ, ਉਹਨੂੰ ਚਿੱਠੀ ਲਿਖ ਕੇ ਭੇਜਣੀ ਉਹਦੀ ਖੁਸ਼ਾਮਦ ਦੇ ਵਿੱਚ, ਦੋ ਚਾਰ ਬੰਦੇ ਉਹਨੂੰ ਜੀ ਆਇਆ ਕਹਿਣ ਵਾਸਤੇ ਭੇਜਣੇ, ਇਹ ਗੁਰੂ ਘਰ ਦੀ ਕਮਜ਼ੋਰੀ ਮੰਨੀ ਜਾਣੀ ਸੀ। ਕਿਸੇ ਜ਼ਾਲਮ ਦੇ ਅੱਗੇ ਝੁਕਣਾ, ਕਿਸੇ ਹਾਕਮ ਦੇ ਅੱਗੇ ਝੁਕਣਾ, ਉਹਦੀ ਈਨ ਮੰਨਣੀ, ਉਹਦੀ ਖੁਸ਼ਾਮਦ ਕਰਨੀ। ਤੇ ਜੇ ਆਖੀਏ ਵੀ ਉਹਦਾ ਮੁਕਾਬਲਾ ਕਰਨ ਵਾਸਤੇ ਕੁਝ ਕੀਤਾ ਜਾਂਦਾ, ਇਹ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਉਸ ਵੇਲੇ ਤਿਆਰੀ ਨਹੀਂ ਸੀ। ਕੋਈ ਸ਼ਸਤਰ ਵਿਦਿਆ ਦੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਸਿੱਖਾਂ ਨੂੰ ਉਸ ਵੇਲੇ ਤੱਕ ਕੋਈ ਤਿਆਰੀ ਨਹੀਂ ਸੀ ਕਰਵਾਈ। ਕੋਈ ਫੌਜ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਉਸ ਵੇਲੇ ਤੱਕ ਤਿਆਰ ਨਹੀਂ ਸੀ ਕੀਤੀ। ਇੱਕ ਪਾਸੇ ਉਹ ਤਿਆਰ ਬਰ ਤਿਆਰ ਫੌਜ ਆ ਰਹੀ ਹੈ ਜਿਹਦੇ ਵਿੱਚ ਸਾਰੇ ਸ਼ਸਤਰਧਾਰੀ ਨੇ, ਤੇ ਜੇ ਇੱਕ ਪਾਸੇ ਉਹ ਪੂਰੀ ਭਾਰੀ ਸ਼ਕਤੀ ਦੇ ਨਾਲ ਫੌਜ ਆ ਰਹੀ ਹੋਵੇ, ਸ਼ਸਤਰਾਂ ਦੇ ਨਾਲ ਪੂਰੀ ਤਰ੍ਹਾਂ ਉਹ ਸਜੀ ਹੋਈ ਹੋਵੇ, ਤੇ ਇਧਰੋਂ ਨਿਹੱਤੇ ਸਿੱਖਾਂ ਨੂੰ ਆਖਿਆ ਜਾਵੇ ਕਿ ਜਾ ਕੇ ਉਹਨਾਂ ਦੇ ਜਾ ਕੇ ਗੱਲ ਪੈ ਜਾਓ, ਆਪਣਾ ਨੁਕਸਾਨ ਕਰਵਾਉਣ ਵਾਲੀ ਗੱਲ ਹੋਏਗੀ। ਹੁਣ ਜਦੋਂ ਕਹਿੰਦੇ ਨੇ ਮੈਂ ਸਾਰਾ ਕੁਝ ਛੱਡ ਕੇ ਹੇ ਰੱਬ ਜੀ ਤੁਹਾਨੂੰ ਤੇ ਆਇਆ, ਜਿਹੜੀ ਸ਼ਹਾਦਤ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਨੇ ਬਾਅਦ ਦੇ ਵਿੱਚ 1606 ਈਸਵੀ ਦੇ ਵਿੱਚ ਦਿੱਤੀ ਹੈ, ਮੈਨੂੰ ਇੰਜ ਜਾਪਦਾ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਆਪਣੀ ਸ਼ਹਾਦਤ ਦੇਣ ਵਾਸਤੇ ਉਸ ਵੇਲੇ ਤਿਆਰ ਸਨ, ਝੁਕਣਾ ਨਹੀਂ। ਹਾਂ, ਜੇ ਮੇਰੇ ਕਰਕੇ ਆ ਰਹੇ ਨੇ ਮੈਂ ਉਹਦਾ ਸਾਹਮਣਾ ਕਰਾਂਗਾ, ਮੈਂ ਉਹਦਾ ਮੁਕਾਬਲਾ ਕਰਾਂਗਾ, ਮੈਂ ਉਹਦੇ ਹਰੇਕ ਤਸੀਹੇ ਨੂੰ, ਹਰੇਕ ਉਹਦੇ ਧੱਕੇ ਦਾ ਮੈਂ ਸਬਰ ਦੇ ਨਾਲ ਮੁਕਾਬਲਾ ਕਰਾਂਗਾ, ਮੈਂ ਅੱਜ ਹੀ ਸ਼ਹੀਦ ਹੋਣ ਵਾਸਤੇ ਤਿਆਰ ਹਾਂ, ਝੁਕਣ ਵਾਸਤੇ ਨਹੀਂ। ਕਿਉਂ? ਹੁਣ ਜਦੋਂ ਅਸੀਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੇ ਉੱਤੇ ਝਾਤ ਮਾਰਦੇ ਹਾਂ ਨਾ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਆਪਣੇ ਜੀਵਨ ਦੇ ਅੰਦਰ ਚਾਰ ਜੰਗਾਂ ਲੜੀਆਂ ਤੇ ਚੌਹਾਂ ਦੇ ਵਿੱਚ ਅਸੀਂ ਕਹਿੰਦੇ ਹਾਂ ਜਿੱਤ ਪ੍ਰਾਪਤ ਕੀਤੀ, ਐਵੇਂ ਨਹੀਂ ਲੜੀਆਂ। ਪਹਿਲੀ ਲੜਾਈ ਜਿਹੜੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਲੜੀ ਹੈ ਉਹ ਗੁਰਤਾ ਗੱਦੀ ਤੇ ਬਿਰਾਜਮਾਨ ਹੋਣ ਤੋਂ ਤਕਰੀਬਨ 22-24 ਸਾਲ ਬਾਅਦ ਜਾ ਕੇ ਲੜੀ ਆ। ਜਿਤਨੀ ਦੇਰ ਤੱਕ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੀ ਉਹ ਤਿਆਰੀ ਨਹੀਂ, ਜਿਤਨੀ ਦੇਰ ਤੱਕ ਉਹ ਫੌਜ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਤਿਆਰ ਨਹੀਂ ਕੀਤੀ, ਜੇ ਤੁਹਾਡੇ ਕੋਲ ਫੌਜ ਹੀ ਕੋਈ ਨਹੀਂ, ਤੁਹਾਡੀ ਤਿਆਰੀ ਕੋਈ ਨਹੀਂ, ਐਵੇਂ ਕਿਸੇ ਦੇ ਨਾਲ ਜਾ ਕੇ ਤੁਸੀਂ ਲੜਨਾ ਸ਼ੁਰੂ ਕਰ ਦਿਓਗੇ, ਨੁਕਸਾਨ ਕਰਵਾਓਗੇ ਆਪਣਾ। ਜੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਿੱਖਾਂ ਨੂੰ ਕਹਿੰਦੇ ਵੀ ਸੁਲਹੀ ਖਾਨ ਦਾ ਮੁਕਾਬਲਾ ਕਰਨ ਵਾਸਤੇ ਤਿਆਰ ਹੋ ਜਾਓ, ਪਤਾ ਹੈ ਨੁਕਸਾਨ ਹੋਣਾ ਹੈ ਆਪਣਾ, ਤਿਆਰੀ ਕੋਈ ਨਹੀਂ ਉਸ ਗੱਲ ਦੀ। ਹਾਂ, ਜਿਸ ਦਿਨ ਤਿਆਰੀ ਹੋਈ, ਜਿੰਨੀ ਦੇਰ ਤੱਕ ਤਿਆਰੀ ਨਹੀਂ ਸੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ, ਉਤਨੀ ਦੇਰ ਤੱਕ ਗਵਾਲੀਅਰ ਦੇ ਕਿਲੇ ਦੇ ਅੰਦਰ ਵੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜਾ ਕੇ ਕੈਦ ਵੀ ਰਹੇ, ਗਵਾਲੀਅਰ ਦੇ ਕਿਲੇ ਦੇ ਅੰਦਰ ਬੰਦ ਵੀ ਰਹੇ। ਜੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਲੜਨ ਦਾ ਫੈਸਲਾ ਲਿਆ ਤੇ ਉਸ ਦਿਨ ਫੈਸਲਾ ਲਿਆ ਜਿਸ ਦਿਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੀ ਪੂਰੀ ਤਿਆਰੀ ਹੈ, ਜਿਸ ਦਿਨ ਉਹ ਤਾਕਤ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਪਰਖਿਆ ਹੈ। ਜਦੋਂ ਅਸੀਂ ਕਹਿੰਦੇ ਹਾਂ ਵੀ ਜੋਤ ਤੇ ਜੁਗਤ ਦਸਾਂ ਗੁਰੂਆਂ ਦੇ ਅੰਦਰ ਹੀ ਉਹ ਹੈ,
ਪਰ ਜਦੋਂ ਬਾਹਰੋਂ ਦੇਖਦੇ ਹਾਂ ਗੁਰੂ ਨਾਨਕ ਦੇ ਫੈਸਲੇ ਕੁਝ ਹੋਰ, ਗੁਰੂ ਅਰਜਨ ਦੇਵ ਜੀ ਦੇ ਫੈਸਲੇ ਹੋਰ ਨੇ, ਗੁਰੂ ਹਰਗੋਬਿੰਦ ਜੀ ਦੇ ਫੈਸਲੇ ਹੋਰ ਨੇ, ਗੁਰੂ ਗੋਬਿੰਦ ਸਿੰਘ ਜੀ ਦੇ ਫੈਸਲੇ ਹੋਰ ਨੇ। ਕਿਉਂ? ਕਿਉਂਕਿ ਉਸ ਵੇਲੇ ਹਾਲਾਤ ਬਦਲੇ ਨੇ। ਜੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸਮੇਂ ਗੁਰੂ ਨਾਨਕ ਪਾਤਸ਼ਾਹ ਹੁੰਦੇ ਤੇ ਉਹੀ ਫੈਸਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਵੀ ਲੈਂਦੇ। ਤਾਂ ਜਦੋਂ ਬਾਣੀ ਆਖਦੀ ਹੈ ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ, ਜੋਤ ਤੇ ਜੁਗਤੀ ਸਮਝ ਤੇ ਉਸ ਸਮਝਣ ਨੂੰ ਵਰਤਣ ਦਾ ਤਰੀਕਾ ਜਿਹੜਾ ਹੈ ਉਹ ਸਾਰੇ ਗੁਰੂਆਂ ਦਾ ਇੱਕੋ ਜਿਹਾ ਹੈ। ਹੁਣ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਇਹ ਗੱਲ ਆਖਦੇ ਨੇ ਕਿ ਹਰ ਨਾਮ ਨਾ ਸਿਮਰੈ ਸਾਧ ਸੰਗ ਤੈਂ ਤਨ ਉਡੈਖੇ, ਜਿਨ ਕੀਤੀ ਤਿਸੈ ਨਾ ਜਾਣੀ ਨਾਨਕ ਫਿੱਟ ਅਲੂਣੀ ਦੇ। ਇਹ ਦੇਹੀ, ਇਹ ਸਰੀਰ, ਇਹ ਜੀਵਨ ਗੁਰਦੇਵ ਕਹਿਣ ਲੱਗੇ ਫਿਟਕਾਰ ਜੋਗਿਆ। ਅਲੂਣੀ ਦਾ ਅਰਥ ਹੈ ਜਿਹਦਾ ਸਵਾਦ ਹੀ ਕੋਈ ਨਾ ਹੋਵੇ। ਲੂਣ ਨੂੰ ਇਸੇ ਵਾਸਤੇ ਸ਼ਾਇਦ ਖਾਲਸਾ ਬੋਲੀ ਦੇ ਅੰਦਰ ਸਰਬਰਸ ਆਖਿਆ ਜਾਂਦਾ ਹੈ। ਹੋਰ ਮਸਾਲੇ ਤੇ ਭਾਵੇਂ ਪੈਣ ਨਾ ਪੈਣ, ਜੇ ਲੂਣ ਨਾ ਪਵੇ ਤੇ ਸਵਾਦ ਨਹੀਂ ਆਉਂਦਾ। ਗੁਰਦੇਵ ਕਹਿਣ ਲੱਗੇ ਉਸ ਮਨੁੱਖ ਦੀ ਦੇਹੀ, ਉਸ ਮਨੁੱਖ ਦਾ ਸਰੀਰ, ਉਸ ਮਨੁੱਖ ਦਾ ਜੀਵਨ ਅਲੂਣਾ ਹੈ, ਬੇਸਵਾਦਾ ਹੈ। ਕਿਸ ਮਨੁੱਖ ਦਾ? ਗੁਰਦੇਵ ਕਹਿਣ ਲੱਗੇ ਜਿਸ ਮਨੁੱਖ ਨੇ ਹਰੀ ਦੇ ਨਾਮ ਨੂੰ ਨਹੀਂ ਸਿਮਰਿਆ, ਜਿਸ ਮਨੁੱਖ ਨੇ ਹਰੀ ਦੇ ਗੁਣਾਂ ਨੂੰ ਆਪਣੇ ਜੀਵਨ ਦੇ ਅੰਦਰ ਪਹਿਚਾਣਿਆ ਨਹੀਂ। ਕਿਵੇਂ ਪਹਿਚਾਨਣਾ ਸੀ? ਗੁਰਦੇਵ ਕਹਿੰਦੇ ਨੇ ਸਾਧ ਸੰਗ, ਸਾਧ ਸੰਗ। ਜਿਹੜੀ ਤੁਹਾਡੀ ਕੰਪਨੀ ਹੈ, ਜਿਹੜੀ ਤੁਹਾਡੀ ਸੰਗਤ ਹੈ, ਜਿਹੜਾ ਤੁਹਾਡੀ ਸਰਾਊਂਡਿੰਗ ਹੈ, ਜਿਹੜਾ ਤੁਹਾਡਾ ਆਲਾ ਦੁਆਲਾ ਹੈ, ਜਿਤਨੀ ਦੇਰ ਤੱਕ ਉਹ ਵਧੀਆ ਮਨੁੱਖਾਂ ਦਾ ਨਹੀਂ ਬਣਦਾ। ਦੇਖੋ, ਆਲਾ ਦੁਆਲਾ ਵਧੀਆ ਮਨੁੱਖਾਂ ਦਾ ਹੋਵੇ ਮਨੁੱਖ ਬਦਲ ਜਾਂਦਾ ਹੈ। ਜਾਂ ਇਹਦਾ ਦੂਸਰੇ ਪਾਸੇ ਤੋਂ ਦੇਖ ਲਈਏ, ਜਿਹੜਾ ਮਨੁੱਖ ਵਧੀਆ ਹੋਵੇ ਉਹਦਾ ਆਲਾ ਦੁਆਲਾ ਵਧੀਆ ਹੋਵੇ। ਦੋਨੇ ਗੱਲਾਂ ਆਪਸ ਦੇ ਵਿੱਚ ਜੁੜੀਆਂ ਨੇ। ਕਿਸੇ ਪਾਸੇ ਤੋਂ ਇਸ ਗੱਲ ਨੂੰ ਆਪਾਂ ਵਿਚਾਰ ਲਈਏ, ਜੇ ਕੋਈ ਮਨੁੱਖ ਆਪਣੇ ਆਪ ਨੂੰ ਬਦਲਣਾ ਚਾਹੁੰਦਾ ਹੈ ਵਧੀਆ ਸੰਗਤ ਦੇ ਵਿੱਚ ਬੈਠੇ, ਤੇ ਜਿਹੜਾ ਮਨੁੱਖ ਵਧੀਆ ਜੀਵਨ ਵਾਲਾ ਉਹ ਸੁਭਾਵਕ ਵਧੀਆ ਸੰਗਤ ਦੇ ਵਿੱਚ ਹੀ ਰਹੇਗਾ। ਗੁਰਦੇਵ ਨੇ ਫੈਸਲਾ ਦਿੱਤਾ ਹੈ, ਜਦੋਂ ਕਹਿੰਦੇ ਨੇ ਵੀ ਤੁਰਦੇ ਕੋ ਤੁਰਦਾ ਮਿਲੇ, ਉੱਡਤੇ ਕੋ ਉੱਡਤਾ, ਜੀਵਤੇ ਕੋ ਜੀਵਤਾ ਮਿਲੇ, ਮੂਹੇ ਕੋ ਮੂਹਾ, ਨਾਨਕ ਸੋ ਸਾ ਲਾਹੀਐ, ਜੇ ਕਾਰਨ ਕੀ ਹੈ? ਤੂੰ ਜਿਹੋ ਜਿਹਾ ਬਣਨਾ ਚਾਹੁੰਦਾ ਉਹੋ ਜਿਹੀ ਸੰਗਤ ਕਰਨੀ ਸ਼ੁਰੂ ਕਰ ਦੇ। ਤੇਰੀ ਸੰਗਤ ਤੋਂ, ਤੇਰੇ ਆਲੇ ਦੁਆਲੇ ਤੋਂ ਪਤਾ ਚੱਲ ਜਾਣਾ ਵੀ ਤੂੰ ਕਿਹੋ ਜਿਹਾ। ਤੁਰਨ ਵਾਲੇ ਦਾ ਸਾਥ, ਗੁਰਦੇਵ ਕਹਿੰਦੇ ਨੇ ਤੁਰਨ ਵਾਲੇ ਦੇ ਨਾਲ ਹੀ ਹੋ ਸਕਦਾ ਹੈ। ਤੁਰਨ ਵਾਲਾ ਜੀਵ ਉੱਡਣ ਵਾਲੇ ਪੰਛੀ ਦੇ ਨਾਲ ਦੋਸਤੀ ਥੋੜੀ ਪਾਏਗਾ। ਉੱਡਣ ਵਾਲੇ ਦਾ ਸਾਥ ਉੱਡਣ ਵਾਲੇ ਦੇ ਨਾਲ ਆ। ਜੀਵਤੇ ਕੋ ਜੀਵਤਾ ਮਿਲੇ, ਜਿਹੜੇ ਜਿੰਦਾ ਦਿਲ ਮਨੁੱਖ ਨੇ ਉਹਨਾਂ ਦੀ ਦੋਸਤੀ ਬੁਜ਼ਦਲਾਂ ਦੇ ਨਾਲ ਨਹੀਂ ਹੁੰਦੀ, ਕਾਇਰਾਂ ਦੇ ਨਾਲ ਨਹੀਂ ਹੁੰਦੀ। ਜੀਵਤੇ ਕੋ ਜੀਵਤਾ ਮਿਲੇ, ਜਿੰਦਾ ਦਿਲ ਮਨੁੱਖ, ਜਿੰਦਾ ਦਿਲ ਮਨੁੱਖਾਂ ਦਾ ਸੰਗ ਹੀ ਕਰਦੇ ਹੁੰਦੇ ਨੇ। ਜਦਕਿ ਮੂਹੇ ਕੋ ਮੂਹਾ, ਬੁਜ਼ਦਿਲ ਮਨੁੱਖ ਬੁਜ਼ਦਲਾਂ ਦੀ ਸੰਗਤ ਵਿੱਚ ਖੁਸ਼ ਰਹਿੰਦਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਸਾਧ ਸੰਗ, ਸੰਗਤ ਸੋਹਣੀ ਹੋਵੇ, ਤੇਰਾ ਆਲਾ ਦੁਆਲਾ ਸੋਹਣਾ ਹੋਵੇ। ਹਰ ਨਾਮ ਨਾ ਸਿਮਰੈ ਸਾਧ ਸੰਗ, ਜੇ ਤੇਰਾ ਆਲਾ ਦੁਆਲਾ ਸੋਹਣਾ ਨਹੀਂ, ਸੋਹਣੀ ਸੰਗਤ ਦੇ ਵਿੱਚ ਬੈਠ ਕੇ ਆਪਣੇ ਜੀਵਨ ਦੇ ਵਿੱਚੋਂ ਜੇ ਸੋਹਣੇ ਗੁਣਾਂ ਨੂੰ ਪ੍ਰਗਟ ਨਹੀਂ ਕੀਤਾ, ਰੱਬੀ ਜੋਤ ਨੂੰ ਤੂੰ ਪਹਿਚਾਣਿਆ ਨਹੀਂ, ਪਰਖਿਆ ਨਹੀਂ, ਜਾਣਿਆ ਨਹੀਂ, ਹੋਏਗਾ ਕਿ? ਗੁਰਦੇਵ ਕਹਿੰਦੇ ਨੇ ਤੈਂ ਤਨ ਉਡੈਖੇ। ਦੂਸਰਾ ਪੱਖ ਗੁਰਦੇਵ ਕਹਿੰਦੇ ਨੇ ਇਹ ਹੈ, ਤੇਰੇ ਸਰੀਰ ਦੇ ਉੱਤੇ, ਤੇਰੇ ਜੀਵਨ ਦੇ ਉੱਤੇ ਵਿਕਾਰਾਂ ਦੀ ਖੇ ਉੱਡ ਉੱਡ ਕੇ ਪਵੇਗੀ। ਕਦੇ ਖਿਆਲ ਕੀਤਾ ਹੋਵੇ, ਜਿਹੜੇ ਪੰਜਾਬ ਦੇ ਵਿੱਚ ਵਿਚਰੇ ਨੇ, ਜਿਨ੍ਹਾਂ ਨੇ ਹਨੇਰੀਆਂ ਵਾਲਾ ਮੌਸਮ ਤੱਕਿਆ ਹੋਵੇ, ਜਦੋਂ ਤੇਜ਼ ਹਨੇਰੀ ਚੱਲਦੀ ਹੈ, ਤੇਜ਼ ਝੱਖੜ ਚੱਲਦੇ ਨੇ, ਕਿਧਰੇ ਗਰਮੀਆਂ ਦੀ ਰੁੱਤ ਦੇ ਵਿੱਚ ਕਿਧਰੇ ਤੇਜ਼ ਝੱਖੜ ਚੱਲ ਜਾਏ, ਮਨੁੱਖ ਕਿਧਰੇ ਹਨੇਰੀ ਦੇ ਕਾਬੂ ਆ ਜਾਏ ਨਾ ਬਾਹਰ ਪਿੰਡਾਂ ਦੇ ਵਿੱਚ, ਤੇ ਮਿੱਟੀ ਘਾਟਾ ਉੱਡ ਉੱਡ ਕੇ ਮਨੁੱਖ ਦੇ ਸਾਰੇ ਸਰੀਰ ਦੇ ਉੱਤੇ ਪੈ ਜਾਂਦਾ, ਮਨੁੱਖ ਸ਼ਕਲੋਂ ਬੇਸ਼ਕਲ ਹੋ ਜਾਂਦਾ, ਦੇਖਣ ਨੂੰ ਮਨੁੱਖ ਜਿਹੜਾ ਭੂਤਨਾ ਹੀ ਜਾਪਦਾ। ਗੁਰਦੇਵ ਕਹਿੰਦੇ ਨੇ ਸਰੀਰ ਦੇ ਉੱਤੇ, ਜੀਵਨ ਦੇ ਉੱਤੇ ਵਿਕਾਰਾਂ ਦੀ ਖੇ ਉੱਡ ਉੱਡ ਕੇ ਪੈਂਦੀ ਹੈ। ਮਨੁੱਖ ਮਨੁੱਖ ਤੇ ਰਹਿੰਦਾ ਨਹੀਂ, ਭੂਤਨਾ ਹੀ ਬਣ ਜਾਂਦਾ ਹੈ। ਹਰ ਨਾਮ ਨਾ ਸਿਮਰੈ ਸਾਧ ਸੰਗ ਤੈਂ ਤਨ ਉਡੈਖੇ, ਜਿਨ ਕੀਤੀ ਤਿਸੈ ਨਾ ਜਾਣੀ ਨਾਨਕ ਫਿੱਟ ਅਲੂਣੀ ਦੇ। ਗੁਰਦੇਵ ਕਹਿਣ ਲੱਗੇ ਰਸਨਾ ਸੱਚਾ ਸਿਮਰੀ ਹੈ, ਜੇ ਕਿਧਰੇ ਮਾਲਕ ਨੂੰ ਚੇਤੇ ਕਰਨਾ ਸ਼ੁਰੂ ਕਰ ਦੇਈਏ। ਹਿਰਦੈ ਵਸੈ ਗੋਪਾਲ ਨਾਨਕ ਸੋ ਪ੍ਰਭ ਸਿਮਰੀਐ ਤਿਸ ਦੇਹੀ ਕੋ ਪਾਲ। ਇਹ ਸਰੀਰ ਤੇਰਾ ਬੜਾ ਸੋਹਣਾ ਰਹਿਣਾ ਚਾਹੀਦਾ ਹੈ। ਇਹ ਸਰੀਰ ਦੀ ਬਦੌਲਤ ਆ। ਦੇਖੋ ਦੋ ਚੀਜ਼ਾਂ ਨੇ ਨਾ ਬਾਣੀ ਦੇ ਵਿੱਚੋਂ, ਦੋਨੋਂ ਪੱਖ ਸਾਡੇ ਸਾਹਮਣੇ ਦਿੱਤੇ ਨੇ। ਸਰੀਰ ਦੀ ਬੜੀ ਵਡਿਆਈ ਬਾਣੀ ਨੇ ਕੀਤੀ ਹੈ। ਬਾਣੀ ਦੇ ਅੰਦਰ ਤੇ ਸਰੀਰ ਨੂੰ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਨੇ ਘੋੜੀ ਵੀ ਆਖਿਆ ਕਿ ਦੇ ਤੇਜਣ ਜੀ ਰਾਮ ਉਪਾਈਆ ਰਾਮ। ਸਰੀਰ ਕੀ ਹੈ? ਗੁਰਦੇਵ ਕਹਿੰਦੇ ਨੇ ਘੋੜੀ ਹੈ ਇੱਕ, ਤੇ ਘੋੜੀ ਕੀ ਕਰਦੀ ਹੁੰਦੀ ਹੈ? ਘੋੜੀ ਦੀ ਸਹਾਇਤਾ ਦੇ ਨਾਲ ਮਨੁੱਖ ਆਸਾਨੀ ਦੇ ਨਾਲ ਆਪਣਾ ਪੰਧ ਜਿਹੜਾ ਤੈਅ ਕਰਦਾ, ਆਸਾਨੀ ਦੇ ਨਾਲ ਆਪਣੀ ਮੰਜ਼ਿਲ ਤੇ ਅਪੜ ਜਾਂਦਾ ਹੈ। ਪਰ ਗੁਰਦੇਵ ਨੇ ਦੋ ਗੱਲਾਂ ਉੱਥੇ ਹੋਰ ਸਮਝਾਈਆਂ ਨੇ ਉਸ ਬਾਣੀ ਦੇ ਅੰਦਰ। ਕਹਿਣ ਲੱਗੇ ਦੋ ਨੁਕਤੇ ਧਿਆਨ ਦੇ ਵਿੱਚ ਰੱਖਣ ਵਾਲੇ ਨੇ। ਪਹਿਲਾ ਨੁਕਤਾ ਇਹ ਹੈ ਕਿ ਘੋੜੀ ਜਿਹੜੀ ਹੈ ਤੰਦਰੁਸਤ ਹੋਣੀ ਚਾਹੀਦੀ ਹੈ, ਘੋੜੀ ਜਿਹੜੀ ਹੈ ਰੋਗਾਂ ਤੋਂ ਬਚੀ ਹੋਈ ਹੋਵੇ। ਜੇ ਘੋੜੀ ਤੇਰੀ ਰੋਗੀ ਹੋਵੇ, ਜੇ ਘੋੜੀ ਬਿਮਾਰ ਹੋਵੇ, ਫਿਰ ਤੂੰ ਆਪਣੀ ਮੰਜ਼ਿਲ ਤੇ ਨਹੀਂ ਉੱਪਰ ਸਕੇਗਾ। ਇਹ ਸਰੀਰ ਗੁਰਦੇਵ ਕਹਿਣ ਲੱਗੇ ਨਾਨਕ ਸੋ ਪ੍ਰਭ ਸਿਮਰੀਐ ਤਿਸ ਦੇਹੀ ਕੋਪਾਲ। ਜਿਸ ਸਰੀਰ ਦੇ ਨਾਲ ਤੂੰ ਰੱਬੀ ਗੁਣਾਂ ਦੀ ਪੂੰਜੀ ਵਿਆਂਜਣੀ ਆ, ਗੁਰਦੇਵ ਕਹਿਣ ਲੱਗੇ ਜਿਸ ਸਰੀਰ ਦੇ ਨਾਲ ਆਨੰਦ ਦੀ ਮੰਜ਼ਿਲ ਤੱਕ ਤੂੰ ਉੱਪੜਨਾ, ਉਸ ਦੇਹੀ ਦੀ ਪਾਲਣਾ ਕਰ, ਉਹਨੂੰ ਰੋਗਾਂ ਤੋਂ ਬਚਾ ਕੇ ਰੱਖ, ਉਹਨੂੰ ਤੰਦਰੁਸਤ ਰੱਖ, ਤੇਰਾ ਫਰਜ਼ ਬਣਦਾ। ਪਰ ਦੂਸਰੀ ਗੱਲ ਵੀ ਗੁਰਦੇਵ ਨੇ ਆਖ ਦਿੱਤੀ। ਕਹਿਣ ਲੱਗੇ ਕੇਵਲ ਉਸ ਘੋੜੀ ਨੂੰ ਰੋਗਾਂ ਤੋਂ ਬਚਾ ਕੇ ਰੱਖਣਾ ਹੀ ਕਾਫੀ ਨਹੀਂ ਹੁੰਦਾ, ਉਸ ਘੋੜੀ ਦਾ ਤੰਦਰੁਸਤ ਹੋਣਾ ਹੀ ਕਾਫੀ ਨਹੀਂ ਹੁੰਦਾ, ਇਹ ਵੀ ਜ਼ਰੂਰੀ ਹੈ ਮਨੁੱਖ ਨੂੰ ਘੋੜੀ ਦੀ ਸਵਾਰੀ ਕਰਨੀ ਵੀ ਆਉਂਦੀ ਹੋਵੇ। ਦੋ ਤਰ੍ਹਾਂ ਦੇ ਲੋਕ ਨੇ, ਇੱਕ ਤੇ ਉਹ ਨੇ ਜਿਨ੍ਹਾਂ ਨੇ ਆਪਣੀ ਸਰੀਰ ਘੋੜੀ ਦਾ ਖਿਆਲ ਹੀ ਨਹੀਂ ਰੱਖਿਆ, ਰੋਗੀ ਹੋ ਗਈ ਤੇ ਰੋਗੀ, ਸਰੀਰ ਨੂੰ ਰੋਗਾਂ ਦਾ ਘਰ ਬਣਾ ਕੇ ਰੱਖ ਦਿੱਤਾ ਮਨੁੱਖ, ਆਪਣੀ ਬੇਸਮਝੀ ਕਰਕੇ, ਬੇਅਕਲੀ ਕਰਕੇ। ਤੇ ਦੂਸਰੇ ਲੋਕ ਉਹ ਨੇ ਜਿਨ੍ਹਾਂ ਨੇ ਸਰੀਰ ਦੀ ਸੰਭਾਲ ਤੇ ਬੜੀ ਸੋਹਣੀ ਕੀਤੀ, ਪਰ ਕਦੇ ਉਸ ਘੋੜੀ ਦੀ ਸਵਾਰੀ ਨਹੀਂ ਕੀਤੀ, ਸਾਰੀ ਜ਼ਿੰਦਗੀ ਸਰੀਰ ਨੂੰ ਪਾਲਣ ਦੇ ਵਿੱਚ ਲੱਗੇ ਰਹੇ। ਜਿਸ ਨੂੰ ਗੁਰਦੇਵ ਨੇ ਆਖਿਆ ਸੀ ਭਲ ਕੇ ਉੱਠ ਪਪੋਲੀਐ ਬਿਨ ਬੁੱਝੈ ਮੁਗਧ ਅਜਾਣ, ਸੋ ਪ੍ਰਭ ਚੇਤਨਾ ਆਇਓ ਛੁੱਟੈਗੀ ਬੇਬਾਣ। ਨਿੱਤ ਸਵੇਰੇ ਉੱਠਦਿਆਂ ਸਾਰ ਮਨੁੱਖ ਆਪਣੇ ਇਸ ਸਰੀਰ ਨੂੰ ਪਾਲਣ ਪੋਸ਼ਣ ਦਾ ਉੱਦਮ ਆਹਰ ਕਰਦਾ, ਪਰ ਗੁਰਦੇਵ ਕਹਿਣ ਲੱਗੇ ਜਾਣਦਾ ਹੀ ਨਹੀਂ ਸਰੀਰ ਨੂੰ ਪਾਲਣਾ ਤੇ ਮੈਂ ਜ਼ਰੂਰੀ ਹੈ, ਪਰ ਸਰੀਰ ਹੈ ਕੀ, ਕਾਹਦੇ ਵਾਸਤੇ ਸੀ, ਇਹਨਾਂ ਮੈਂ ਕਰਨਾ ਕੀ ਸੀ। ਗੁਰਦੇਵ ਕਹਿੰਦੇ ਨੇ ਘੋੜੀ ਨੂੰ ਬੜਾ ਸਾਂਭਿਆ, ਰੋਗਾਂ ਤੋਂ ਬਚਾ ਕੇ ਰੱਖਿਆ, ਪਰ ਕਦੇ ਘੋੜੀ ਦੀ ਸਵਾਰੀ ਨਹੀਂ ਕੀਤੀ। ਇਹਨੂੰ ਸਵਾਰੀ ਕਰਨ ਵਾਸਤੇ ਜ਼ਰੂਰੀ ਸੀ, ਗੁਰਦੇਵ ਕਹਿਣ ਲੱਗੇ ਇਸ ਘੋੜੀ ਦੇ ਉੱਤੇ ਕਾਠੀ ਪਾਉਂਦਾ, ਦੇ ਪਾਵੋ ਜੀਨ ਬੁੱਝ ਚੰਗਾ ਰਾਮ, ਚੜ ਲੰਘਾਂ ਜੀ ਬਿਖਮ ਭੁਆੰਗਾ ਰਾਮ। ਚੰਗਿਆਈਆਂ ਦੇ ਨਾਲ ਸਾਂਝ ਪਾਉਣੀ, ਚੰਗੇ ਗੁਣਾਂ ਦੇ ਨਾਲ ਸਾਂਝ ਪਾਉਣੀ, ਗੁਰਦੇਵ ਕਹਿਣ ਲੱਗੇ ਇਹ ਇਸ ਸਰੀਰ ਦੀ ਘੋੜੀ ਦੇ ਉੱਤੇ ਕਾਠੀ ਪਾਉਣੀ ਸੀ। ਘੜਿਆਲ ਮੁਖੇ ਗੁਰ ਗਿਆਨ ਦਿੜਾਇਆ ਰਾਮ, ਤਨ ਪ੍ਰੇਮ ਹਰ ਚਾਬਕ ਲਾਇਆ ਰਾਮ। ਘੋੜੀ ਨੂੰ ਲਗਾਮ ਵੀ ਦੇਣੀ ਪੈਂਦੀ ਹੈ, ਜੇ ਲਗਾਮ ਨਾ ਦਿਓ ਤੇ ਫਿਰ ਆਪਣੀ ਮਰਜ਼ੀ ਕਰਦੀ ਫਿਰਦੀ ਹੈ। ਗੁਰਦੇਵ ਕਹਿਣ ਲੱਗੇ ਗੁਰੂ ਦੇ ਗਿਆਨ ਦੀ ਆਪਣੇ ਇਸ ਸਰੀਰ ਰੂਪੀ ਘੋੜੀ ਨੂੰ ਲਗਾਮ ਵੀ ਦੇਣੀ ਸੀ। ਮਨ ਮਰਜ਼ੀ ਦੇ ਸਵਾਦ ਨਾ ਚੱਖਦਾ ਫਿਰਦਾ, ਮਨ ਮਰਜ਼ੀ ਦੇ ਨਾਲ ਨਾ ਦੌੜਿਆ ਫਿਰਦਾ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਬੋਲ, ਸਮਾਂ ਹੋ ਗਿਆ ਸਮਾਪਤੀ ਕਰਾਂ। ਗੁਰਦੇਵ ਕਹਿੰਦੇ ਨੇ ਇਸ ਸਰੀਰ ਦੀ ਅਹਿਮੀਅਤ ਸਮਝ, ਉਹ ਆਨੰਦ ਜਿਸ ਨੂੰ ਪ੍ਰਾਪਤ ਕਰਨਾ ਤੇਰੀ ਮੰਜ਼ਿਲ ਹੈ, ਉਹ ਆਨੰਦ ਦੇ ਦਾਤੇ ਨੇ ਆਪਣੀ ਜੋਤ ਤੇਰੇ ਆਪਣੇ ਅੰਦਰ ਟਿਕਾਈ ਹੈ, ਭਟਕਣ ਦੀ ਜ਼ਰੂਰਤ ਨਹੀਂ, ਤੈਨੂੰ ਸਮਝਣ ਦੀ ਜ਼ਰੂਰਤ ਹੈ, ਤੈਨੂੰ ਆਪਣੀ ਸੁਰਤ ਉੱਚੀ ਕਰ, ਜੋਤ ਤੇਰੇ ਅੰਦਰ ਉਹੀ ਹੈ ਜੋ ਗੁਰੂ ਨਾਨਕ ਦੇ ਅੰਦਰ ਹੈ, ਜੋ ਸਾਰੇ ਜੀਵਾਂ ਦੇ ਅੰਦਰ ਆ, ਬਸ ਜੁਗਤੀ ਵਰਤਣੀ ਪਏਗੀ, ਆਪਣੇ ਜੀਵਨ ਦੀਆਂ ਉਹਨਾਂ ਸੰਭਾਵਨਾਵਾਂ ਨੂੰ ਤੈਨੂੰ ਪਹਿਚਾਨਣਾ ਪਏਗਾ। ਕਿਵੇਂ? ਗੁਰਦੇਵ ਕਹਿੰਦੇ ਨੇ ਗੁਰ ਪ੍ਰਸਾਦੀ ਬੁੱਝਿਆ, ਗੁਰੂ ਦੀ ਕਿਰਪਾ ਦੇ ਨਾਲ ਜੀਵਨ ਦੇ ਇਹਨਾਂ ਭੇਤਾਂ ਨੂੰ ਗਿਆਨ ਲੈ ਕੇ ਸਮਝਣ ਦਾ ਯਤਨ ਕਰ, ਪਤਾ ਚੱਲੇਗਾ ਤਾਂ ਚਲਤ ਹੋਆ ਚਲਤ ਨਦਰੀ ਆਇਆ, ਚਲਤ ਦਾ ਅਰਥ ਹੈ ਖੇਡ, ਪਤਾ ਚੱਲੇਗਾ ਸੰਸਾਰ ਇੱਕ ਖੇਡ ਆ, ਪਦਾਰਥਾਂ ਦੇ ਪਿੱਛੇ ਦੌੜਿਆਂ ਗੁਰਦੇਵ ਕਹਿਣ ਲੱਗੇ ਇਸ ਖੇਡ ਦੇ ਵਿੱਚੋਂ ਆਨੰਦ ਦੀ ਪ੍ਰਾਪਤੀ ਨਹੀਂ ਹੋਵੇਗੀ। ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ। ਪਤਾ ਚੱਲੇਗਾ ਗੁਰੂ ਦੇ ਗਿਆਨ ਦੇ ਨਾਲ ਕਿ ਜਿਸ ਪਰਮਾਤਮਾ ਨੇ ਇਸ ਸ੍ਰਿਸ਼ਟੀ ਦਾ ਮੁੱਢ ਰਚਿਆ ਹੈ, ਤੇਰਾ ਸਰੀਰ ਪੈਦਾ ਕੀਤਾ, ਆਪਣੀ ਜੋਤ ਉਸ ਮਾਲਕ ਨੇ ਤੇਰੇ ਆਪਣੇ ਹੀ ਅੰਦਰ ਟਿਕਾਈ ਹੋਈ ਹੈ। ਬਾਬੇ ਫਰੀਦ ਦੇ ਬੋਲ ਕਹਿ ਕੇ ਸਮਾਪਤੀ ਕਰਦਿਆਂ ਫਰੀਦਾ, ਜੰਗਲ ਜੰਗਲ ਕਿਆ ਪਵੇ, ਵਣ ਕੰਡਾ ਮੋੜੇ, ਵਸੀ ਰੱਬ ਹਿਆਲੀ ਹੈ, ਜੰਗਲ ਕਿਆ ਟੁੰਡੇ। ਭੁੱਲ ਚੁੱਕਾਂ ਦੀ ਖਿਮਾ ਬਖਸ਼ਣੀ। ਇਸੇ ਵਿਚਾਰ ਦੀ ਲੜੀ ਨੂੰ ਕੱਲ੍ਹ ਦੇ ਦੀਵਾਨ ਦੇ ਅੰਦਰ ਆਪਾਂ ਅਗਾਂਹ ਤੋਰਨ ਦਾ ਯਤਨ ਕਰਾਂਗੇ। ਪਿਆਰ ਸਤਿਕਾਰ ਸਹਿਤ ਸਾਰੇ ਜਾਣੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀਮ।